सतनाम श्री वाहिगुरु जीओ, एक ओंकार सतनाम करता पुरुख निर्भव निर्वैर अकाल मूरत अजूनी सैभं गुर प्रसाद। मुँह कुचरे सासर खट पिंग गिरन चढ़ जाए, अंध लखे बधरो सुने जो काल कृपा कराए। सन्मान योग गुरु रूप सात संग जियो, फतेह प्रवान करनी, वाहिगुरु जी का खालसा वाहिगुरु जी की फतेह। साहिब श्री गुरु नानक देव जी महाराज की कुछ पंक्तियां तो गुरमुख दियां विचार आप जी के सामने रखा। गुरु नानक देव जी महाराज का यह चिंतन है कि हर मनुख की बुनियादी कमजोरी वक् वक् होंदी है। जिस तरह शरीरक बीमारियां हर बंदे दियां वक् वक् ने, किसी नूं कोई रोग, किसी नूं कोई, किसी नूं कोई, जिसनों कहिंदे ने कमजोरी मानसिक रोग, वह भी हर बंदे का वक् वक्। किसी के अंदर कोई औगुण प्रधान होगा, किसी के अंदर कोई। और कहिंदे ने कि मनुख की सारी जिंदगी फिर उस बुनियादी औगुण के आले दुआले घूमती है। बुनियादी औगुण एक होगा, बहुते नहीं होंगे, बाकी औगण उकसाहट नाल जागणगे, लेकिन एक औगण की शमा हर वक्त जल्दी रहेगी। और ये जड़े बुनियादी औगण ने, इन्हों का बड़ा लंबा चौड़ा विस्तार है गुरु ग्रंथ साहब जी महाराज के। और उन्हां पंक्तियां तो जो आधार विचार मिले ने, वो मैं थोड़े सामने भेट कर लगा। जिथे हर मनुख का बुनियादी औगुण वक् वक् है, उत्थे हर कौम का भी बुनियादी औगुण वक् वक् है। उत्थे हर देश का भी बुनियादी औगुण जड़ा है वक् वक् है। और सारा देश फिर उस बुनियादी औगुण के आले दुआले परिक्रमा करता है, सारी कौम फिर उस बुनियादी औगुण के आले दुआले घूमती है। मनुख की सारी जिंदगी अपने बुनियादी औगुण के ही आले दुआले घूमती है। और यह औगुण एक होगा, बाकी औगुण उकसाहट नाल जागते हैं। इन बुनियादी औगुणों विचों जिहड़े औगुण मने गए ने, उन्हें कुल पंज, जिन्हों की गुरु ग्रंथ साहब जी महाराज चर्चा है। अवर एक, अवर पंच हम एक जना, क्यों राखें घर बार मना। औगुण बुनियादी पंज ने, ते असी एक कल्ले। इन्हां बुनियादी पंज औगुणों विच एक औगुण मनुख दे अंदर प्रधान होंदा, बाकी दबे रहिंदे ने। एक प्रधान होंदा और यह बुनियादी औगुण की गिणती इस तरीके नाल है। काम, क्रोध, लोभ, मोह, अहंकार, कदी संस्कृति श्लोक जरूर पढ़ना, उत्थे इन्हां पंजां दी व्याख्या गुरु अर्जन देव जी ने वक् वक् कीती है। काम तो लैके गल उस सहजे सहजे अहंकार तक, लोभ तक, क्रोध तक, मोह तक लै जांदे ने। साहबां ने यह बुनियादी औगुण पंज मन्ने ने, और भारत के तमाम ऋषियों ने यह बुनियादी औगुण पंज मन्ने ने। जब किसी कौम विच या किसी मनुख विच हंकार प्रधान होगा, वो बंदा जालम होगा, बेइंसाफ होगा। वो कौम भी जालम होगी, बेइंसाफ होगी। वो देश भी जालम होगा, बेइंसाफ होगा, दूजे नाल इंसाफ नहीं करेगा। हंकार का मतलब है मैं हाँ, तू है ही नहीं, और जे तू सिर उठाएगा तो दबा देंगा, तू सिर चुकेगा तो कट देंगा। हंकार का मतलब है मैं हाँ, तू नहीं है, और तू भी है, और तू भी अगर हस्ती सामने रखे तो मैं मिटा देंगा। हंकारी बंदा जालम हो ही जाएगा। ہنکاری قوم ظالم ہو جائے گی، ہنکاری دیش ظالم ہو جائے گا۔ دوسرا پھر بنیادی اوگن ہے کام۔ جس منک دے اندر اے بنیادی اوگن پردھان ہوئے گا دوراچاری ہو ہی جائے گا۔ جس قوم دے اندر اے اوگن پردھان روپ دے چ ہوئے گا اتے سداچار دی کوئی قیمت نہیں، اتے دوراچار پنپے گا ودے گا۔ اور جس دیش دے اے بنیادی اوگن ود جائے، یعنی 60% لوگ اسے اوگن دے مریض ہوگن، او دیش دوراچار دی اگن دے سڑے گا۔ او قوم قریباً قریباً سمچی دوراچاری ہو ہی جائے گی، اور اس منک دی ساری زندگی دوراچار دے آلے دوالے گھومیں گی، سداچار دی اس دی نظر چ کوئی قیمت نہیں۔ جس منک دا بنیادی اوگن لوبھ ہوئے، اتھے پاپ ہوئے گا، لوبھی پاپی ہوئے گا، لوبھی پنی نہیں ہو سکتا۔ لوبھی پن کردا ہویا بھی پاپ کرے گا، لوبھی پنیت ہو ہی نہیں سکتا۔ اور ہنکاری نرمان نہیں ہو سکتا، ظالم ہوئے گا۔ اور کامی سداچاری نہیں ہو سکتا، دوراچاری ہوئے گا۔ یہ تین مول روپ دے اوگن نے، کرودھ تے موہ انہاں دے نال نے سہائک۔ میں لفظ تھوڑے جہاں ٹرمے نال کہہ رہے ہیں کہ اے وچار ہردے چ وس جائے، کیونکہ گرو نانک دیو جی مہاراج دا ایسا کہنا ہے کہ جیسے باہر دیاں حکومتاں بدل دیاں نے، منکھ دے اندر دی حکومت بھی بدل دی۔ جی میں باہر دی حکومت نو بدلن واسطے بڑا سنگرش کرنا پیندا ہے، تے جس اوگن دا منکھ دے ہردے دے اتے راج ہوئے، اس راج نو بدلن واسطے بھی بڑا سنگرش کرنا پیندا ہے۔ اے حکومت بدل نہیں ہوندی۔ اور او بنیادی اوگن جد سنگھاسن تو ہلدا ہے، سمچی قوم دا، سمچے دیش دا، سمچے ویکتی دا کریکٹر کچھ اور ہو جاندا ہے، او دے جیون دا ڈھنگ کچھ اور ہو جاندا ہے، او دی زندگی دی چریا کچھ اور ہو جاندی ہے۔ بنا سنگرش تو باہر دی حکومت نو بدلنا بڑی اوکھی گل ہے۔ کرانتی دا مطلب ہے پلٹا، تبدیلی۔ جد بھی کدھرے کوئی کرانتی لیاندی جائے تو سنگرش تے بڑا کرنا پیندا، خون خرابہ بھی بڑا ہو جاندا ہے۔ جتھے بھی کدھرے راج پلٹے ہوندے نے، اج بھی ہوندے نے، ہزاراں سال تو ہو رہے ہیں، خون خرابہ ضرور ہی ہو جاندا ہے، اور کدھرے نہ کدھرے منکھتا ضرور کچلی جاندی ہے۔ تو منکھ دی ہردے دی سیجا دے اتے بھی کوئی راج کردا ہے۔ اسی غلام ہاں، ہر منکھ غلام ہے۔ کوئی دیش آزاد بھی ہو جائے تو منک من کر کے غلام ہے، کسے نہ کسے اوگن نال بجا ہویا ہے۔ سوتنتر کتھے، آزاد کتھے؟ دھرم دا سب تو وڈا پھل منیا گیا مکتی، تے مکتی دا مطلب ہے آزادی۔ ہن بھائی اسی کسے اوگن نال بننے ہوئے ہے ہی نہیں۔ مکتی، مکتی دے اخری ارتھ نے آزادی۔ بھارت دے کسے بھی رشی منی سنت تو تسی پوچھو بھائی نام جپن دا پھل کی کہندے؟ مکتی، موکس۔ موکس دا مطلب سوتنترتا، آزادی۔ ہن آتما شریر دے بندھن وچ نہیں رہے گی، ہن من وکاراں دے بندھن وچ نہیں رہے گا، آزاد، موکس۔ زنجیراں ٹٹ گئیاں، زنجیراں ای اوگن نے۔ نانک اوگن جیتڑے تیتڑے گلی زنجیر، یہ زنجیراں نے۔ ستسنگ کر کے بڑی مشکل نال کدی کدائی ایک اد زنجیر توڑ دے ہاں، دو زنجیراں ہور گلے پہ جاندی ہیں۔ پھر انہاں دو زنجیراں نو توڑ دے ہاں، چار سنگل ہور گل دے پہ جاندے ہیں۔ سنگل روز دے روز ود دے جا رہے ہیں، کٹ دے نہیں پہ۔ منک جکڑ دا جا رہے ہیں۔ اور منو وگیانی کہندے نے کہ ایسا بھی ہو جاندہ ہے کہ جنوں کڑیاں دے وچ ہی، ہتھ کڑیاں دے وچ ہی سون دی، اٹھن دی، بیٹھن دی عادت پی گئی ہے، اس واسطے ہتھ کڑی ہتھ کڑی نہیں ہے، گہنا ہے۔ پیراں دیاں بیڑیاں جے گہنا ہی بن جان، ہتھاں دیاں ہتھ کڑیاں جے گہنا بن جان، ਐਸੇ ਬੰਦੇ ਨੂੰ ਆਜ਼ਾਦ ਕਰਨਾ ਬੜੀ ਔਖੀ ਗੱਲ ਹੈ। ਮਿਸਰ ਦੀ ਇੱਕ ਕਹਾਣੀ ਮੈਂ ਪੜ੍ਹ ਰਿਹਾ ਸੀ, ਕੁਛ ਕੈਦੀਆਂ ਨੂੰ ਉਮਰ ਕੈਦ ਇੱਕ ਕਿਲੇ 'ਚ ਰੱਖਿਆ ਗਿਆ ਸੀ ਔਰ ਜਵਾਨੀ ਵਿੱਚ ਇਹ ਪਕੜੇ ਗਏ ਸਨ, ਬੁੱਢੇ ਹੋ ਗਏ ਸਨ ਜੇਲ੍ਹ ਵਿੱਚ, 25-30 ਸਾਲ ਦਾ ਅਰਸਾ ਹੋ ਗਿਆ। ਜਦ ਰਾਜ ਪਲਟਾ ਹੋਇਆ ਤਾਂ ਉਮਰ ਕੈਦੀਆਂ ਨੂੰ ਕਹਿ ਦਿੱਤਾ ਗਿਆ, ਨਿਕਲੋ, ਤੁਹਾਨੂੰ ਆਜ਼ਾਦੀ, ਖੁਸ਼ੀ ਦੇ ਤੁਹਾਨੂੰ ਆਜ਼ਾਦ ਕੀਤਾ। ਆਜ਼ਾਦੀ ਭੁੱਲ ਚੁੱਕੇ ਸਨ, ਜੇਲ੍ਹ ਘਰ ਬਣ ਚੁੱਕਿਆ ਸੀ, ਹੱਥਕੜੀਆਂ ਜ਼ੇਵਰ ਬਣ ਚੁੱਕੇ ਸਨ, ਬੇੜੀਆਂ ਪਹਿਰਣੀਆਂ ਗਹਿਣਾ ਬਣ ਚੁੱਕੇ ਸਨ। ਅਤੇ ਜਦ ਜੇਲ੍ਹ ਹੀ ਘਰ ਹੈ ਤਾਂ ਆਜ਼ਾਦ ਕਿਸ ਨੂੰ ਕਰਨਾ ਹੈ? ਬੇੜੀਆਂ ਹੀ ਗਹਿਣਾ ਬਣ ਜਾਣ, ਹੱਥਕੜੀਆਂ ਹੀ ਜ਼ੇਵਰ ਬਣ ਜਾਣ, ਐਸੇ ਮਨੁੱਖ ਨੂੰ ਆਜ਼ਾਦ ਨਹੀਂ ਕੀਤਾ ਜਾ ਸਕਦਾ। ਕਹਿੰਦੇ ਨੇ ਜ਼ਬਰਦਸਤੀ ਉਹਨਾਂ ਨੂੰ ਜੇਲ੍ਹ ਵਿੱਚੋਂ ਕੱਢਿਆ ਗਿਆ, ਵੀ ਜਾਓ, ਅਸੀਂ ਰਾਜ ਪਲਟੇ ਦੀ ਖੁਸ਼ੀ ਆਜ਼ਾਦੀ ਦਿੱਤੀ ਤਮਾਮ ਕੈਦੀਆਂ ਨੂੰ। ਜਦ ਰਿਹਾਈ ਹੋ ਗਈ ਤਾਂ ਜੋ ਕੁਛ ਮੇਰੇ ਪੜ੍ਹਨ ਵਿੱਚ ਆਇਆ, ਸ਼ਾਮ ਨੂੰ ਅੱਧੇ ਤੋਂ ਜ਼ਿਆਦਾ ਕੈਦੀ ਜੇਲ੍ਹ ਦੇ ਬੂਹੇ 'ਤੇ ਸਨ, ਵੀ ਸਾਨੂੰ ਅੰਦਰ ਜਾਣ ਦੇ, ਸਾਡਾ ਘਰ ਹੈ। ਰੋਜ਼ ਉੱਥੇ ਜੀਵਨ ਬਤੀਤ ਕਰਦਿਆਂ ਕਰਦਿਆਂ ਉੱਥੇ ਦੇ ਹੀ ਬਣ ਗਏ ਸੀ, ਜੇਲ੍ਹ ਘਰ ਹੋ ਗਿਆ ਸੀ, ਬਾਹਰ ਦੀ ਦੁਨੀਆਂ ਭੁੱਲ ਗਏ, ਬਾਹਰ ਦੀ ਦੁਨੀਆਂ ਤੋਂ ਸੰਬੰਧ ਵੀ ਟੁੱਟ ਗਿਆ। ਬਾਹਰ ਵੀ ਕੋਈ ਦੁਨੀਆਂ ਹੁੰਦੀ ਹੈ, ਇਹ ਉਹਨਾਂ ਦੇ ਦਿਮਾਗ 'ਚੋਂ ਹੀ ਗੱਲ ਨਿਕਲ ਗਈ। ਵਕਤ ਸਿਰ ਅੰਦਰ ਖਾਣਾ ਮਿਲ ਜਾਂਦਾ ਸੀ, ਵਕਤ ਸਿਰ ਸੋ ਜਾਂਦੇ ਸਨ, ਆਪਸ ਵਿੱਚ ਗੱਪਾਂ ਮਾਰ ਲੈਂਦੇ ਸਨ, ਜ਼ਿੰਦਗੀ ਬਤੀਤ ਹੋ ਰਹੀ ਸੀ। ਔਰ ਬਾਹਰ ਉਹਨਾਂ ਕੈਦੀਆਂ ਨੇ ਕੀ ਆਖਿਆ, ਸਾਨੂੰ ਨੀਂਦ ਨਹੀਂ ਪੈਗੀ, ਸਾਡੇ ਹੱਥ ਹੌਲੇ ਹੌਲੇ ਨੇ, ਹੱਥਕੜੀਆਂ ਨਹੀਂ ਸਨ, ਸਾਡੇ ਪੈਰ ਹੌਲੇ ਹੌਲੇ ਨੇ, ਸਾਡੇ ਕੋਲ ਚੱਲਿਆ ਨਹੀਂ ਜਾਂਦਾ, ਵੀ ਬੇੜੀਆਂ ਤੋਂ ਬਿਨਾਂ ਅਸੀਂ ਚੱਲ ਹੀ ਨਹੀਂ ਸਕਦੇ, ਪੈਰ ਹੌਲੇ ਲੱਗਦੇ ਨੇ। ਆਦਤ ਬਣ ਗਈ ਸੀ, ਆਦਤ ਹੋ ਜਾਂਦੀ ਗਈ, ਗੁਲਾਮੀ ਦੀ ਵੀ ਆਦਤ ਹੋ ਜਾਂਦੀ ਹੈ, ਔਗਣਾਂ ਵਿੱਚ ਰਹਿਣ ਦੀ ਵੀ ਆਦਤ ਹੋ ਜਾਂਦੀ ਹੈ। ਔਰ ਇਹ ਤੇ ਪ੍ਰਤੱਖ ਗੱਲ ਹੈ ਕਿ ਉਹ ਕੈਦੀ ਤਰਲੇ ਲੈਂਦੇ ਪਏ ਸਨ ਸਾਨੂੰ ਅੰਦਰ ਜਾਣ ਦੇ, ਅਸੀਂ ਰਾਤ ਇੱਥੇ ਕੱਟਣੀ, ਕਿੱਥੇ ਜਾਈਏ। ਹਕੀਕਤ ਹੈ ਕਿ ਜਿਨ੍ਹਾਂ ਔਗਣਾਂ ਵਿੱਚ ਮਨੁੱਖ ਜੀ ਰਿਹਾ ਹੁੰਦਾ ਹੈ, ਉਹ ਔਗਣ ਉਸਨੂੰ ਔਗਣ ਨਹੀਂ ਦਿਖਾਈ ਦਿੰਦੇ, ਇਕਾਗਰਤਾ ਬਖਸ਼ਣੀ। ਇਸ ਵਾਸਤੇ ਉਸ ਔਗਣ ਨੂੰ ਤੋੜਨ ਦੀ ਲੋੜ ਹੀ ਨਹੀਂ, ਕਿਉਂਕਿ ਔਗਣ ਔਗਣ ਦਿਖਾਈ ਨਹੀਂ, ਘਰ ਹੀ ਜੇਲ੍ਹ ਹੀ ਜਦ ਘਰ ਹੈ ਤਾਂ ਆਜ਼ਾਦੀ ਕੀ ਮੈਨੇ ਰੱਖਦੀ, ਕਿਸ ਨੂੰ ਆਜ਼ਾਦ ਕਰਨਾ ਹੈ? ਜੇਲ੍ਹ ਘਰ ਹੈ, ਔਗਣ ਹੀ ਰਸ ਹੈ, ਔਗਣ ਹੀ ਜ਼ਿੰਦਗੀ ਹੈ, ਔਗਣ ਹੀ ਜ਼ਿੰਦਗੀ ਦਾ ਕਰਤੱਵ ਹੈ, ਤਾਂ ਫਿਰ ਉਹਨਾਂ ਔਗਣਾਂ ਤੋਂ ਜਿਹੜਾ ਬਚਣਾ ਹੈ ਇਹ ਬੜੀ ਔਖੀ ਗੱਲ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਹੁਤੇ ਲੰਬੇ ਅਰਸੇ ਤੱਕ ਜਨਮ ਦਰ ਜਨਮ ਮਨੁੱਖ ਔਗਣਾਂ ਵਿੱਚ ਐਸਾ ਜੀਵਿਆ ਕਿ ਔਗਣ ਇਸਦੇ ਪਰਿਵਾਰ ਦਾ ਹਿੱਸਾ ਬਣ ਗਏ ਨੇ। ਹੁਣ ਗੁਣਾਂ ਦੀ ਕੋਈ ਗੱਲ ਹੀ ਨਹੀਂ, ਕੋਈ ਗੁਣ ਵੀ ਹੁੰਦੇ ਨੇ, ਕੋਈ ਜੇਲ੍ਹ ਤੋਂ ਬਾਹਰ ਦੀ ਵੀ ਦੁਨੀਆ ਹੈ, ਇਹ ਭੁੱਲ ਗਏ। ਲੰਬੀ ਕੈਦ ਕੱਟਣ ਵਾਲੇ ਜਿਹੜੇ ਮਨੁੱਖ ਨੇ, ਵੱਧ ਤੋਂ ਵੱਧ ਕਹਿੰਦੇ ਨੇ ਮਨ ਬੇਚੈਨ ਬੰਦੇ ਦਾ 5-6 ਸਾਲ ਤੱਕ ਹੁੰਦਾ ਜੇਲ੍ਹ ਵਿੱਚ, ਜਿਨ੍ਹਾਂ ਨੇ ਕੈਦੀਆਂ ਦੇ ਉੱਤੇ ਖੋਜ ਕੀਤੀ ਹੈ। ਇਸ ਤੋਂ ਬਾਅਦ ਫਿਰ ਉੱਥੇ ਸੈੱਟ ਹੋ ਜਾਂਦਾ, ਫਿਰ ਸਹਿਜੇ ਸਹਿਜੇ ਉਸਨੂੰ ਘਰ ਸਮਝਣ ਲੱਗ ਪੈਂਦਾ। ਔਰ 20-25 ਸਾਲ ਤੱਕ ਪਹੁੰਚਦਿਆਂ ਪਹੁੰਚਦਿਆਂ ਬਾਹਰ ਦੀ ਦੁਨੀਆਂ ਨਾਲ ਬਿਲਕੁਲ ਸੰਬੰਧ ਟੁੱਟ ਜਾਂਦਾ ਔਰ ਰੋਜ਼ਮਰ੍ਹਾ ਉੱਥੇ ਹੀ ਰਹਿਣ ਦੀ ਉਸਦੀ ਆਦਤ ਬਣ ਜਾਂਦੀ। ਔਗਣਾਂ ਵਿੱਚ ਰਹਿਣ ਦੀ ਮਨੁੱਖ ਦੀ ਆਦਤ ਬਣ ਗਈ ਤੇ ਧਰਮ ਕਹਿੰਦਾ ਮੋਕਸ਼, ਮੁਕਤੀ, ਆਜ਼ਾਦੀ। ਨਾਮ ਜਪਣ ਨਾਲ ਮੁਕਤੀ ਮਿਲਦੀ ਹੈ, ਆਤਮਾ ਸਰੀਰ ਦੇ ਬੰਧਨਾਂ ਤੋਂ ਆਜ਼ਾਦ ਹੁੰਦੀ ਹੈ, ਇਹ ਵੀ ਇੱਕ ਕੈਦ ਹੈ। ਔਰ ਮਨ ਵਿਕਾਰਾਂ ਦੇ ਬੰਧਨ ਤੋਂ ਆਜ਼ਾਦ ਹੁੰਦਾ ਹੈ, ਇਹ ਵੀ ਇੱਕ ਕੈਦ ਹੈ। ਇਸ ਕੈਦ ਵਿੱਚ ਕਈ ਜਨਮ ਅਸੀਂ ਜੀਵੇ ਹਾਂ, ਜੇਲ੍ਹ ਦੇ ਅੰਦਰ ਹੀ ਮਰ ਗਏ, ਫਿਰ ਜਨਮ ਫਿਰ ਜੇਲ੍ਹ ਵਿੱਚ ਹੋਇਆ, ਫਿਰ ਜੇਲ੍ਹ ਵਿੱਚ ਮਰ ਗਏ, ਫਿਰ ਜਨਮ ਜੇਲ੍ਹ ਵਿੱਚ ਹੋਇਆ। ਜਦ ਜੰਮੇ ਸੀ ਕੈਦੀ ਹਾਂ, ਮਰ ਗਏ ਹੱਥਕੜੀਆਂ ਕੋਲ, ਔਗਣਾਂ ਵਿੱਚ ਜੰਮੇ, ਔਗਣਾਂ ਵਿੱਚ ਮਰ ਗਏ, ਔਗਣਾਂ ਵਿੱਚ ਜੀਵੇ। ਮੈਂ ਫਿਰ ਅਰਜ਼ ਕਰਾਂ, ਹਰ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਵੱਖ ਵੱਖ ਹੈ, ਹਰ ਬੰਦੇ ਦੀਆਂ ਹੱਥਕੜੀਆਂ ਵੱਖ ਵੱਖ ਨੇ, ਇਹ ਗੱਲ ਵੱਖਰੀ ਹੈ। ਸੰਗਲ ਲੋਹੇ ਦੇ ਵੀ ਆਉਂਦੇ ਨੇ, ਸੰਗਲ ਸੋਨੇ ਦੇ ਵੀ ਆਉਂਦੇ ਨੇ। ਅਗਰ ਕੋਈ ਸੋਨੇ ਦੇ ਸੰਗਲਾਂ ਨਾਲ ਬੰਨਿਆ ਪਿਆ ਹੋਵੇ, ਪੈਰ ਬੰਨੇ ਪਏ ਹੋਣ, ਹੱਥ ਬੰਨੇ ਪਏ ਹੋਣ, ਤੇ ਸੋਨੇ ਦੇ ਸੰਗਲ ਉਸਦੇ ਗਲ ਦੇ ਚੋਣ, ਤੇ ਦੂਜਾ ਲੋਹੇ ਦੇ ਸੰਗਲਾਂ ਨਾਲ ਬਣਿਆ ਪਿਆ ਹੋਵੇ ਤੇ ਇਹ ਮਜ਼ਾਕ ਕਰੇ ਉਸ ਦੂਜੇ ਨੂੰ ਬਈ ਤੂੰ ਕੋਈ ਬੰਦਾ ਹੈ, ਤੇਰੇ ਗਲ ਦੇ ਉੱਤੇ ਲੋਹੇ ਦੇ ਸੰਗਲ ਨੇ, ਤੇਰੇ ਪੈਰਾਂ ਵਿੱਚ ਬੇੜੀਆਂ ਲੋਹੇ ਦੀਆਂ, ਤੇਰੇ ਹੱਥਾਂ ਵਿੱਚ ਹਥਕੜੀਆਂ ਲੋਹੇ ਦੀਆਂ, ਮੇਰਾ ਹੱਥ ਵੇਖ ਮੇਰੇ ਹੱਥ ਵਿੱਚ ਹਥਕੜੀਆਂ ਸੋਨੇ ਦੀਆਂ, ਮੇਰੇ ਪੈਰਾਂ ਵਿੱਚ ਬੇੜੀਆਂ ਸੋਨੇ ਦੀ, ਮੇਰੇ ਗਲੇ ਵਿੱਚ ਸੰਗਲ ਸੋਨੇ ਦਾ, ਮੈਨੂੰ ਵੇਖ। ਪਰ ਕੋਈ ਸਿਆਣਾ ਖੜਾ ਹੋਵੇ ਤੇ ਕਹਿ ਸਕਦਾ ਹੈ ਜਿੱਥੇ ਲੋਹੇ ਦੀਆਂ ਬੇੜੀਆਂ ਵਾਲਾ ਮਨੁੱਖ ਵੱਜਿਆ ਪਿਆ ਉੱਥੇ ਤੂੰ ਵੀ ਵੱਜਿਆ ਪਿਆ, ਆਜ਼ਾਦ ਤੂੰ ਵੀ ਕੋਈ ਨਹੀਂ। ਫਰਕ ਸਿਰਫ ਇਤਨਾ ਹੈ ਉਹ ਲੋਹੇ ਨਾਲ ਵੱਜਿਆ ਪਿਆ, ਤੂੰ ਸੋਨੇ ਨਾਲ ਵੱਜਿਆ ਪਿਆ। ਹਰ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਵੱਖ ਵੱਖ ਹੈ, ਇਤਨੀ ਮੈਂ ਅਰਜ਼ ਕਰਦੇ ਹਾਂ। ਕੋਈ ਸੁੱਖ ਕਰਕੇ ਰੁਕ ਗਿਆ, ਕੋਈ ਦੁੱਖ ਕਰਕੇ ਰੁਕ ਗਿਆ, ਕੋਈ ਸੁੱਖ ਦੇ 'ਚ ਬਣਿਆ ਪਿਆ, ਕੋਈ ਦੁੱਖ ਦੇ 'ਚ ਬਣਿਆ ਪਿਆ, ਆਜ਼ਾਦ ਦੋਵੇਂ ਨਹੀਂ, ਵੱਜੇ ਪਏ ਨੇ। ਜਦ ਕਿਸੇ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਹੰਕਾਰ ਹੋਵੇ, ਐਸਾ ਮਨੁੱਖ ਘਰ ਵਿੱਚ ਕਿਸੇ ਨੂੰ ਸਿਰ ਨਹੀਂ ਚੁੱਕਣ ਦੇਗਾ। ਅਗਰ ਪਤਨੀ ਸੱਚ ਵੀ ਬੋਲਦੀ ਹੈ ਤਾਂ ਉਹਨੂੰ ਗਲਤ ਕਰਾਰ ਦੇਣ ਦੀ ਕੋਸ਼ਿਸ਼ ਕਰੇਗਾ। ਅਗਰ ਬੱਚੇ ਸੱਚ ਵੀ ਕਹਿ ਦੇਣ ਤਾਂ ਚੂੰਕਿ ਬੱਚੇ ਨੇ, ਛੋਟੇ ਨੇ, ਇਹ ਵੱਡੀ ਗੱਲ ਕਿਉਂ ਕਰਦੇ ਨੇ? ਇਹ ਵੱਡੀ ਗੱਲ ਛੋਟੇ ਬੱਚਿਆਂ ਦੀ ਉਸਨੂੰ ਪ੍ਰਵਾਨ ਨਹੀਂ ਹੋਵੇਗੀ, ਕਬੂਲ ਨਹੀਂ ਹੋਵੇਗੀ, ਹੰਕਾਰੀ ਹੈ। ਉਹ ਪੜੋਸੀ ਨੂੰ ਵੀ ਨਹੀਂ ਬਰਦਾਸ਼ਤ ਕਰੇਗਾ। ਹੰਕਾਰੀ ਦਾ ਮਤਲਬ ਸਿਰਫ ਮੈਂ ਹਾਂ। ਐਸਾ ਬੰਦਾ ਜ਼ਾਲਮ ਹੋ ਜਾਏਗਾ, ਦੇਸ਼ 'ਤੇ, ਕੌਮ 'ਤੇ, ਪਰਿਵਾਰ 'ਤੇ, ਕਿਸੇ 'ਤੇ ਉਸਦਾ ਤਰਸ ਨਹੀਂ ਹੋਵੇਗਾ, ਰਹਿਮ ਨਹੀਂ ਹੋਵੇਗਾ। ਹੰਕਾਰੀ ਦਾ ਮਤਲਬ ਹੈ ਮੈਂ ਹਾਂ, ਤੂੰ ਨਹੀਂ ਹੈ, ਔਰ ਤੂੰ ਵੀ ਅਗਰ ਸਿਰ ਚੁੱਕੇਗਾ ਤਾਂ ਮੈਂ ਸਿਰ ਦਬਾ ਦਿਆਂਗਾ। ਤੋ ਜਿਹੜੀ ਕੌਮ ਹੰਕਾਰੀ ਆਉਂਦੀ ਹੈ ਜ਼ਾਲਮ ਬਣ ਜਾਂਦੀ ਹੈ। ਜਿਹੜੇ ਦੇਸ਼ ਹੰਕਾਰੀ ਨੇ ਉਹ ਦੂਸਰੇ ਦੇਸ਼ ਨੂੰ ਸਿਰ ਨਹੀਂ ਚੁੱਕਣ ਦਿੰਦੇ। ਅਸੀਂ ਵੱਡਿਆਂ ਤੂੰ ਕੌਣ ਹੈ, ਤੂੰ ਦੇਸ਼ ਦੇ ਪੱਧਰ 'ਤੇ ਵੀ ਐਸਾ ਸੋਚਿਆ ਜਾਂਦਾ ਹੈ, ਕੌਮੀ ਪੱਧਰ 'ਤੇ ਵੀ ਐਸਾ ਸੋਚਿਆ ਜਾਂਦਾ ਹੈ, ਵਿਅਕਤੀਗਤ ਪੱਧਰ 'ਤੇ ਵੀ ਐਸਾ ਸੋਚਿਆ ਜਾਂਦਾ। ਔਰ ਘਰ ਵਿੱਚ ਇੱਕ ਬੰਦਾ ਹੰਕਾਰੀ ਹੋਵੇ ਸਾਰੇ ਘਰ ਨੂੰ ਨਹੀਂ ਸਿਰ ਚੁੱਕਣ ਦੇਗਾ, ਬਗੌਰ ਮੁਤਾਲਾ ਕਰ ਦੇਣਾ, ਘਰ ਨੂੰ ਵਕਤ ਪਾਈ ਰੱਖੇਗਾ, ਸਾਰਾ ਘਰ ਕਲੇਸ਼ ਦੀ ਅੱਗ ਵਿੱਚ ਜੋ ਹੈ ਸੜੇਗਾ ਇੱਕ ਬੰਦੇ ਕਰਕੇ, ਕਿਉਂਕਿ ਹੰਕਾਰੀ ਹੈ। ਔਰ ਜਦ ਕਿਸੇ ਦੇਸ਼ ਦਾ, ਕੌਮ ਦਾ ਲੀਡਰ ਹੰਕਾਰੀ ਹੋਵੇ, ਬੜਾ ਅਨਰਥ ਹੋਵੇਗਾ, ਬਹੁਤ ਅਨਰਥ ਹੋਵੇਗਾ। ਤਾਂ ਮੈਂ ਅਰਜ਼ ਕਰ ਰਿਹਾ ਸੀ ਅਗਰ ਬੁਨਿਆਦੀ ਔਗਣ ਹੰਕਾਰ 60% ਮਨੁੱਖਾਂ ਵਿੱਚ ਹੋ ਜਾਣ ਤਾਂ ਉਸ ਵਕਤ ਦੀ ਜਿਹੜੀ ਸੱਭਿਅਤਾ ਹੋਵੇਗੀ, ਸੰਸਕ੍ਰਿਤੀ ਹੋਵੇਗੀ, ਉਹਦੇ 'ਚ ਜ਼ੁਲਮ ਪ੍ਰਧਾਨ ਹੋਵੇਗਾ। ਔਰ 60% ਅਗਰ ਬੁਨਿਆਦੀ ਕਮਜ਼ੋਰੀ ਬੰਦੇ ਦੀ ਕਾਮ ਹੋਵੇ ਤਾਂ ਉਸ ਦੇਸ਼, ਉਸ ਕੌਮ ਵਿੱਚ ਦੁਰਾਚਾਰ ਪ੍ਰਧਾਨ ਹੋਵੇਗਾ। ਸਦਾਚਾਰ ਦੀ ਕੋਈ ਕੀਮਤ ਨਹੀਂ, ਕੋਈ ਮੁੱਲ ਨਹੀਂ। ਔਰ 60% ਦੇਸ਼, ਕੌਮ ਜਾਂ ਕੋਈ ਵਿਅਕਤੀ ਲੋਭੀ ਹੋਵੇਗਾ ਤਾਂ ਫਿਰ ਉੱਥੇ ਪਾਪ ਪ੍ਰਧਾਨ ਹੋਵੇਗਾ। ਰਹਿ ਗਈ ਗੱਲ ਕ੍ਰੋਧ ਦੀ ਤੇ ਮੋਹ ਦੀ, ਇਹ ਕੁਛ ਵੀ ਨਹੀਂ। ਤੁਸੀਂ ਆਖੋਗੇ ਕੁਛ ਵੀ ਨਹੀਂ, ਮੈਂ ਅਰਜ਼ ਕਰਾਂ ਕ੍ਰੋਧ ਤੇ ਮੋਹ ਉਕਸਾਹਟ ਨਾਲ ਪੈਦਾ ਹੁੰਦੇ ਨੇ, ਇਹ ਉਹਨਾਂ ਔਗਣਾਂ ਦੇ ਸਹਾਇਕ ਨੇ, ਖੁਦ ਇਹਨਾਂ ਦੀ ਕੋਈ ਹਸਤੀ ਨਹੀਂ। ਜਿਹੜਾ ਹੰਕਾਰ ਦੀ ਪੂਰਤੀ ਕਰ ਦੇਵੇ, ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ, ਉਸ 'ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਅਤੇ ਜਿਹੜਾ ਹੰਕਾਰ ਪੂਰਤੀ ਵਿੱਚ ਰੋਕ ਖੜੀ ਕਰ ਦੇਵੇ ਉਸ 'ਤੇ ਕ੍ਰੋਧ ਆਏਗਾ, ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਜਿਹੜਾ ਲੋਭ ਦੀ ਪੂਰਤੀ ਕਰ ਦੇਵੇ ਉਸ 'ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਚੰਗਾ ਲੱਗੇਗਾ, ਅਤੇ ਜਿਹੜਾ ਲੋਭ ਪੂਰਤੀ ਵਿੱਚ ਰੋਕ ਖੜੀ ਕਰ ਦੇਵੇ ਉਸ 'ਤੇ ਕ੍ਰੋਧ ਆਵੇਗਾ, ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਜਿਹੜਾ ਕਾਮ ਦੀ ਪੂਰਤੀ ਕਰ ਦੇਵੇ ਉਸ 'ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਜਿਹੜਾ ਰੋਕ ਖੜੀ ਕਰਦੇ ਉਸ 'ਤੇ ਕ੍ਰੋਧ ਆਵੇਗਾ, ਕ੍ਰੋਧ ਤੇ ਮੋਹ ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਬੁਨਿਆਦੀ ਔਗਣ ਮਨੁੱਖ ਦੇ ਲੋਭ, ਕਾਮ ਤੇ ਹੰਕਾਰ ਨੇ, ਕ੍ਰੋਧ ਤੇ ਮੋਹ ਸਹਾਇਕ ਨੇ, ਉਕਸਾਹਟ ਨਾਲ ਪੈਦਾ ਹੋਣਗੇ, ਉਂਝ ਨਹੀਂ। ਲੋਭ ਦੀ ਪੂਰਤੀ ਕਰ ਦਿੱਤੀ ਜਿਸਨੇ, ਉਹ ਪੁੱਤਰ ਪਿਆਰਾ ਲੱਗੇਗਾ, ਉਹ ਭਰਾ ਪਿਆਰਾ ਲੱਗੇਗਾ, ਉਹ ਪੜੋਸੀ ਪਿਆਰਾ ਲੱਗੇਗਾ, ਉਹ ਮਿੱਤਰ ਪਿਆਰਾ ਲੱਗੇਗਾ, ਪਰ ਜਿਸਨੇ ਰੋਕ ਖੜੀ ਕਰ ਦਿੱਤੀ ਉਸ 'ਤੇ ਕ੍ਰੋਧ ਆਵੇਗਾ। ਔਰ ਇਸੇ ਤਰੀਕੇ ਨਾਲ ਜਿਸਨੇ ਹੰਕਾਰ ਨੂੰ ਪੱਠੇ ਪਾ ਦਿੱਤੇ, ਮਹਿਮਾ ਗਾਇਨ ਕਰ ਦਿੱਤੀ, ਉਸ 'ਤੇ ਮੋਹ ਆਵੇਗਾ, ਚੰਗਾ ਲੱਗੇਗਾ। ਪਰ ਜਿਸ ਨੇ ਹੰਕਾਰ ਪੂਰਤੀ ਵਿੱਚ ਰੋਕ ਖੜੀ ਕਰ ਦਿੱਤੀ ਉਸ 'ਤੇ ਕ੍ਰੋਧ ਆਵੇਗਾ। ਜਿਸ ਨੇ ਕਾਮ ਦੀ ਪੂਰਤੀ ਕਰ ਦਿੱਤੀ ਉਸ 'ਤੇ ਮੋਹ ਆਵੇਗਾ, ਪਿਆਰਾ ਲੱਗੇਗਾ, ਅਜ਼ੀਜ਼ ਲੱਗੇਗਾ। ਜਿਸ ਨੇ ਰੋਕ ਖੜੀ ਕਰ ਦਿੱਤੀ ਉੱਥੇ ਕ੍ਰੋਧ ਆਵੇਗਾ। ਤੋ ਧਾਰਮਿਕ ਚਿੰਤਨ ਕਰਨ ਵਾਲੇ ਪੁਰਸ਼ ਕਹਿੰਦੇ ਨੇ ਬੁਨਿਆਦੀ ਔਗਣ ਤਿੰਨ ਨੇ, ਬਾਕੀ ਉਕਸਾਹਟ ਨਾਲ ਪੈਦਾ ਹੁੰਦੇ। ਔਰ ਜਦ ਕੋਈ ਕੌਮ ਜਾਂ ਵਿਅਕਤੀ ਹੰਕਾਰ ਪ੍ਰਧਾਨ ਔਗਣ ਵਿੱਚ ਜੀਵਦਾ ਹੈ, ਜ਼ਾਲਮ ਹੋਵੇਗਾ। ਉਹ ਦੇਸ਼, ਉਹ ਕੌਮ, ਉਹ ਮਨੁੱਖ। ਔਰ ਜਦ ਕੋਈ ਕੌਮ ਲੋਭ ਪ੍ਰਧਾਨ ਹੋਵੇਗੀ ਤਾਂ ਪਾਪ ਹੋਵੇਗਾ। ਕਬੀਰ, ਜਹਾਂ ਲੋਭ ਤਹਾਂ ਪਾਪ, ਇਹ ਦੋਵੇਂ ਇਕੱਠੇ ਰਹਿੰਦੇ ਨੇ। ਔਰ ਜਦ ਕੋਈ ਵਿਅਕਤੀ, ਕੋਈ ਦੇਸ਼, ਕੋਈ ਕੌਮ ਕਾਮ ਪ੍ਰਧਾਨ ਹੋਵੇਗਾ ਉੱਥੇ ਦੁਰਾਚਾਰ ਹੋਵੇਗਾ, ਲਾਜ਼ਮੀ ਹੋਵੇਗਾ। ਔਰ ਹਰ ਦੇਸ਼ ਦਾ ਇਹ ਔਗਣ ਵੱਖ ਵੱਖ ਹੈ, ਹਰ ਕੌਮ ਦਾ ਔਗਣ ਵੱਖ ਵੱਖ ਹੈ, ਹਰ ਮਨੁੱਖ ਦਾ ਔਗਣ ਵੱਖ ਵੱਖ ਹੈ। ਘਰ ਵਿੱਚ ਜੇ ਪੰਜ ਬੱਚੇ ਨੇ ਤਾਂ ਕਿਸੇ ਵੱਖ ਵੱਖ ਵਿਚਾਰਧਾਰਾ ਦੇ ਆਉਣਗੇ। ਉਹਨਾਂ ਦਾ ਗੁਣ ਵੀ ਵੱਖ ਵੱਖ ਹੋਵੇਗਾ, ਔਗਣ ਵੀ ਵੱਖ ਵੱਖ ਹੋਵੇਗਾ। ਉਹਨਾਂ ਦੇ ਔਗਣ ਤੋਂ ਹੀ ਗੁਣਾਂ ਦਾ ਪਤਾ ਚੱਲੇਗਾ, ਔਰ ਉਹਨਾਂ ਦੇ ਗੁਣਾਂ ਤੋਂ ਔਗਣਾਂ ਦਾ ਵੀ ਪਤਾ ਚੱਲ ਜਾਏਗਾ। ਵਿਪਰੀਤ ਦਸ਼ਾ ਕੀ ਹੈ, ਮੁਖਾਲਫ ਦਸ਼ਾ ਕੀ ਹੈ। ਗੁਰਬਾਣੀ ਦਾ ਇਹ ਅਧਿਐਨ ਹੈ, ਮੇਰੇ ਪਾਤਸ਼ਾਹ ਦੀ ਬਾਣੀ ਦਾ ਇਹ ਫਰਮਾਨ ਕਿ ਮਨੁੱਖ ਆਪਣੀ ਬੁਨਿਆਦੀ ਕਮਜ਼ੋਰੀਆਂ ਨਾਲ ਲੜੇ, ਬਾਕੀਆਂ ਨਾਲ ਨਹੀਂ। ਜਿਹੜੀ ਬਿਮਾਰੀ ਉਹਦਾ ਇਲਾਜ ਕਰੇ, ਹੈ ਲੋਭੀ ਤੇ ਇਲਾਜ ਹੰਕਾਰ ਦਾ ਪਿਆ ਕਰੇ, ਫਿਜ਼ੂਲ ਪਿਆ ਕਰਦਾ, ਐਵੇਂ ਪਿਆ ਕਰਦਾ। ਇਹ ਹੰਕਾਰੀ ਤੇ ਨਹੀਂ ਹੈ, ਬੜਾ ਨਿਰਮਾਣ ਹੈ, ਜੋੜਿਆਂ ਦੀ ਸੇਵਾ ਕਰ ਲੈਂਦਾ, ਝਾੜੂ ਦੇ ਲੈਂਦਾ, ਕੋਈ ਚੌਧਰਪਣੇ ਦੀ ਬੁੱਕ ਨਹੀਂ, ਨਿਰਮਾਣ ਹੈ, ਹੰਕਾਰ ਨਹੀਂ ਹੈ, ਪਰ ਲੋਭੀ ਹੈ। ਉਹਦੀ ਬੁਨਿਆਦੀ ਕਮਜ਼ੋਰੀ ਕੁਛ ਹੋਰ ਹੈ, ਲੋਭੀ ਨਹੀਂ, ਕਾਮੀ ਹੈ, ਬੁਨਿਆਦੀ ਕਮਜ਼ੋਰੀ ਕੁਛ ਹੋਰ ਹੈ। ਔਰ ਸਾਹਿਬਾਂ ਦੀ ਬਾਣੀ ਕਹਿੰਦੀ ਹੈ ਮਨੁੱਖ ਆਪਣੀ ਬੁਨਿਆਦੀ ਕਮਜ਼ੋਰੀ ਨਾਲ ਨਾ ਲੜ ਕੇ ਬਾਕੀ ਬਾਕੀ ਕਮਜ਼ੋਰੀਆਂ ਦੇ ਨਾਲ ਲੜਦਾ, ਜੋ ਉਸਦੀਆਂ ਹੁੰਦੀਆਂ ਹੀ ਨਹੀਂ, ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ, ਜੀਵਨ ਵਿਅਰਥ ਚਲਾ ਜਾਂਦਾ। ਸਤਸੰਗ ਦਾ ਮਤਲਬ ਇਤਨਾ ਹੀ ਹੈ ਕਿ ਇਹ ਬੰਦੇ ਤੂੰ ਆਪਣੀ ਬੁਨਿਆਦੀ ਖਾਮੀ ਨੂੰ ਵੇਖਣ ਦੀ ਕੋਸ਼ਿਸ਼ ਕਰ, ਬੁਨਿਆਦੀ ਔਗਣ ਨੂੰ। ਤੇਰਾ ਕੀ ਹੈ, ਤੂੰ ਛੇਤੀ ਭੜਕ ਉੱਠਦਾ, ਤੈਨੂੰ ਕੋਈ ਗੱਲ ਬਰਦਾਸ਼ਤ ਨਹੀਂ, ਤੈਨੂੰ ਦੂਜੇ ਦੇ ਵਿਚਾਰ ਨਹੀਂ ਚੰਗੇ ਲੱਗਦੇ। ਤੋ ਕੁਦਰਤੀ ਗੱਲ ਹੈ, ਹੰਕਾਰੀ ਹੰਕਾਰੀ ਕੌਮ ਦੂਸਰੇ ਨੂੰ ਨਹੀਂ ਬਰਦਾਸ਼ਤ ਕਰਦੀ, ਜ਼ਾਲਮ ਹੋਵੇਗੀ। ਕਿਤਨੇ ਯਹੂਦੀਆਂ 'ਚ ਗੁਣ ਕਿਉਂ ਨਾ ਹੋ ਜਾਣ, ਮੁਸਲਮਾਨ ਨੂੰ ਬਰਦਾਸ਼ਤ ਨਹੀਂ। ਅਤੇ ਮੁਸਲਮਾਨ ਕਿਤਨਾ ਹੀ ਇਬਾਦਤ ਗੁਜ਼ਾਰ ਕਿਉਂ ਨਾ ਹੋ ਜਾਏ, ਯਹੂਦੀ ਨੂੰ ਕਬੂਲ ਨਹੀਂ। ਅਹੰਕਾਰ, ਇਹਦਾ ਮੂਲ ਸਿਧਾਂਤ ਇਹ ਦੂਜਾ ਹੈ ਹੀ ਨਹੀਂ, ਤੂੰ ਹੈ ਹੀ ਨਹੀਂ, ਔਰ ਤੂੰ ਹੈ ਤਾਂ ਮੈਂ ਮਿਟਾ ਦਿਆਂਗਾ, ਤੂੰ ਉਹਨੂੰ ਨਹੀਂ ਬਰਦਾਸ਼ਤ ਕਰਾਂਗਾ, ਤੂੰ ਉਹਨੂੰ ਨਹੀਂ ਕਬੂਲ ਕੀਤਾ ਜਾਏਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਫਰਮਾਨ ਕੀਤਾ ਹੈ ਕਿ ਅਜੋਕੇ ਯੁੱਗ ਵਿੱਚ ਮਨੁੱਖ ਦੇ ਮਨ ਦੇ ਉੱਤੇ ਕੌਣ ਰਾਜ ਕਰ ਰਿਹਾ ਹੈ, ਅਸਲੀ ਸਿੰਘਾਸਣ ਸਾਡਾ ਮਨ ਹੈ, ਕਿਹੜਾ ਔਗਣ ਬੈਠਾ ਹੈ। ਗੁਣਾਂ ਦਾ ਵੀ ਰਾਜ ਆਉਂਦਾ ਹੈ, ਔਗਣਾਂ ਦਾ ਵੀ ਰਾਜ ਹੁੰਦਾ। ਜਦ 60% ਮਨੁੱਖਾਂ ਵਿੱਚ ਗੁਣ ਹੋ ਜਾਣ, ਐਸੇ ਸਮੇਂ ਨੂੰ ਸਤਿਯੁਗ ਆਖਿਆ। ਹੁਣ ਤਾਂ ਬਈ ਸਤਿਯੁਗ ਹੋ ਗਿਆ, ਗੁਣ ਪ੍ਰਧਾਨ ਦੇਸ਼ ਹੈ, ਗੁਣ ਪ੍ਰਧਾਨ ਕੌਮ ਹੈ, ਗੁਣ ਪ੍ਰਧਾਨ ਵਿਅਕਤੀ ਹੈ। ਅਤੇ ਜਦ 60% ਔਗਣ ਹੋਣ ਤਾਂ ਫਿਰ ਔਗਣ ਪ੍ਰਧਾਨ ਦੇਸ਼ ਹੈ, ਔਗਣ ਪ੍ਰਧਾਨ ਕੌਮ ਹੈ, ਅਤੇ ਔਗਣ ਪ੍ਰਧਾਨ ਉਹ ਵਿਅਕਤੀ ਹੈ। ਇਸ ਢੰਗ ਦੇ ਨਾਲ ਗੁਰਬਾਣੀ ਨੂੰ ਸਮਝਣਾ ਹੈ ਅਤੇ ਆਪਣੇ ਔਗਣ ਨੂੰ ਗੁਰਬਾਣੀ ਦੁਆਰਾ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਸਾਹਿਬ ਕਹਿੰਦੇ ਨੇ ਮਨੁੱਖ ਦੇ ਮਨ ਦੇ ਉੱਤੇ ਹੁਣ ਕੌਣ ਰਾਜ ਕਰ ਰਿਹਾ ਹੈ। ਲਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਕ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ ਗਿਆਨ ਵਿਹੋਣੀ, ਭਾਏ ਭਰੇ ਮੁਰਦਾਰ। ਸਤਿਗੁਰੂ ਦੀ ਇਹਨਾਂ ਪੰਕਤੀਆਂ ਤੋਂ ਮੈਂ ਪ੍ਰੇਰਨਾ ਲਈ ਗਈ। ਵਕਤ ਦੇ ਨਾਲ ਨਾਲ ਰਾਜੇ ਬਦਲਦੇ ਨੇ, ਹਕੂਮਤਾਂ ਬਦਲਦੀਆਂ ਨੇ, ਹਕੂਮਤ ਦੇ ਢੰਗ ਵੀ ਬਦਲਦੇ ਨੇ। ਔਰ ਪ੍ਰਾਚੀਨ ਸਮੇਂ ਤੋਂ ਸਾਡੇ ਦੇਸ਼ ਵਿੱਚ ਮਾਨਸਿਕ ਮੰਡਲ ਦਾ ਰਾਜ ਬਦਲਦਾ ਹੀ ਰਿਹਾ। ਕਿਸੇ ਵਕਤ ਹਿੰਦੁਸਤਾਨ ਵਿੱਚ ਹੰਕਾਰ ਪ੍ਰਧਾਨ ਸੀ, ਇਤਨਾ ਪ੍ਰਧਾਨ ਸੀ ਕਿ ਜਿਹਦੇ ਕੋਲ ਤਾਕਤ ਆ ਗਈ ਉਸਨੇ ਦੂਸਰੇ ਨੂੰ ਕਹਿ ਦਿੱਤਾ ਸ਼ੂਦਰ ਹੈ। ਇਹ ਸ਼ੂਦਰ ਜਿਸ ਦਰਿਆ ਦੇ ਉੱਤੇ ਅਸੀਂ ਪਾਣੀ ਭਰਨਾ ਉਸ ਤੱਟ ਤੇ ਪਾਣੀ ਨਹੀਂ ਭਰ ਸਕਦਾ। ਮੰਦਰ ਦੇ ਦਰਵਾਜ਼ੇ ਇਸ ਵਾਸਤੇ ਬੰਦ, ਇਹਦੇ ਬੱਚੇ ਸਕੂਲ ਵਿੱਚ ਨਹੀਂ ਪੜ੍ਹ ਸਕਦੇ, ਕਿ ਸਾਡੇ ਕੋਲੋਂ ਵੀ ਨਾ ਲੰਘੇ, ਇਹਦੀ ਛਾਇਆ ਵੀ ਨਹੀਂ ਲਈ ਜਾਏਗੀ, ਔਰ ਇਹ ਘੋੜੇ ਦੀ ਅਸਵਾਰੀ ਵੀ ਨਹੀਂ ਕਰ ਸਕੇਗਾ, ਇਹ ਵਿਆਹ ਸ਼ਾਦੀਆਂ ਵਿੱਚ ਸਾਜ਼ਾਂ ਦਾ ਇਸਤੇਮਾਲ ਵੀ ਨਹੀਂ ਕਰ ਸਕਦਾ, ਇਹ ਕੋਈ ਧਰਮ ਗ੍ਰੰਥ ਵੀ ਨਹੀਂ ਪੜ੍ਹ ਸਕਦਾ। ਬਿਲਕੁਲ ਰੋਕ ਲਾ ਦਿੱਤੀ, ਕਿਉਂਕਿ ਅਗਰ ਇਹ ਧਰਮ ਗ੍ਰੰਥ ਵੀ ਪੜ੍ਹਨ ਲੱਗ ਪਏ, ਇਹ ਬਾਕੀ ਦੀ ਕਿਰਤ ਵਿਰਤ ਵੀ ਇਸ ਨੂੰ ਖੁੱਲ੍ਹ ਕਰ ਦਈਏ ਤੇ ਵੀ ਸਿਰ ਚੁੱਕੇਗਾ। ਹੰਕਾਰੀ ਦੂਜੇ ਨੂੰ ਨਹੀਂ ਸਿਰ ਚੁੱਕਣ ਦਿੰਦਾ, ਹੰਕਾਰੀ ਦੂਜੇ ਦਾ ਸਿਰ ਵੱਢ ਦਿੰਦਾ, ਦਬਾ ਦਿੰਦਾ। ਤੋ ਕਿਸੇ ਵਕਤ ਸਾਡਾ ਦੇਸ਼ ਹੰਕਾਰ ਪ੍ਰਧਾਨ ਰਿਹਾ, ਆਪਣੇ ਦੇਸ਼ ਨੂੰ ਸਾਹਮਣੇ ਰੱਖ ਕੇ ਮੈਂ ਇਸ ਦੀ ਵਿਆਖਿਆ ਪਿਆ ਕਰਦਾ। ਬਾਕੀ ਹਰ ਦੇਸ਼ ਦੇ ਵਿੱਚ ਬੁਨਿਆਦੀ ਔਗੁਣ ਵੱਖ ਵੱਖ ਹੁੰਦੇ ਨੇ ਔਰ ਇਹ ਬਦਲਦੇ ਰਹਿੰਦੇ ਨੇ। ਜਦ ਹੰਕਾਰ ਪ੍ਰਧਾਨ ਉਹ ਦੇਸ਼ ਰਿਹਾ ਤਾਂ ਸਦੀਆਂ ਤੱਕ ਸ਼ੂਦਰ ਪੈਰਾਂ ਦੀ ਖਾਕ ਰਿਹਾ, ਰੋ ਕੇ ਜੀਵਨ ਬਤੀਤ ਕਰਦਾ ਰਿਹਾ। ਧਰਮ ਮੰਦਰਾਂ ਦੇ ਦਰਵਾਜ਼ੇ ਉਸ ਵਾਸਤੇ ਬੰਦ, ਕਿਰਤ ਵਿਰਤ ਦੇ ਤਰੱਕੀ ਦੇ ਦਰਵਾਜ਼ੇ ਉਸ ਵਾਸਤੇ ਬੰਦ। ਸਮਾਜ ਵਿੱਚ ਕੋਈ ਰੁਤਬਾ ਨਹੀਂ, ਪਸ਼ੂਆਂ ਨੂੰ ਵੀ ਘਰ ਵਿੱਚ ਥਾਂ ਸੀ, ਸ਼ੂਦਰ ਦੀ ਛਾਇਆ ਤੋਂ ਵੀ ਲੋਕ ਡਰਦੇ ਸਨ। ਪਸ਼ੂ ਦੀ ਛਾਇਆ ਤੋਂ ਨਹੀਂ ਡਰਨਾ, ਸ਼ੂਦਰ ਦੀ ਛਾਇਆ ਤੋਂ ਡਰਦੇ ਨੇ। ਇਸ ਤਰ੍ਹਾਂ ਦਾ ਇੱਕ ਔਗਣ ਸਾਡੇ ਦੇਸ਼ ਵਿੱਚ ਪ੍ਰਧਾਨ ਰਿਹਾ ਸੀ, ਹੁਣ ਨਹੀਂ, ਲੇਕਿਨ ਉਸਦੇ ਥੋੜ੍ਹੇ ਥੋੜ੍ਹੇ ਅਕਸ ਮੌਜੂਦ ਨੇ ਕਿ ਬੰਦੇ ਦੇ ਹੱਥੋਂ ਕੁਛ ਵੀ ਨਹੀਂ ਗ੍ਰਹਿਣ ਕਰਨਾ, ਕੁਛ ਵੀ ਪ੍ਰਵਾਨ ਨਹੀਂ ਕਰਨਾ, ਪਰ ਗਊ ਦਾ ਦੁੱਧ ਜ਼ਰੂਰ ਪੀ ਲੈਣਾ ਜੋ ਗਊ ਦੇ ਅੰਦਰੋਂ ਨਿਕਲਿਆ। ਇਹ ਪੁਰਾਣਾ ਉਹ ਬਰਦਾਸ਼ਤ ਹੀ ਨਹੀਂ ਕਰਨਾ ਦੂਜੇ ਦਾ। ਦੂਜਾ ਕੀ ਹੈ? ਕੁਛ ਵੀ ਨਹੀਂ। ਦੂਜੇ ਦੀ ਕੀ ਹਸਤੀ ਹੈ? ਕੁਛ ਵੀ ਨਹੀਂ। ਤੋ ਜਦ ਹੰਕਾਰ ਪ੍ਰਧਾਨ ਸਾਡਾ ਦੇਸ਼ ਰਿਹਾ, ਇਤਨਾ ਜ਼ੁਲਮ ਰਿਹਾ ਕਿ ਦੇਸ਼ ਦੀ ਆਬਾਦੀ ਦਾ 70% ਹਿੱਸਾ ਪੈਰਾਂ ਦੀ ਖਾਕ ਰਿਹਾ, ਉਹਨੂੰ ਉੱਠਣ ਨਹੀਂ ਦਿੱਤਾ ਗਿਆ, ਦਬਾ ਕੇ ਰੱਖਿਆ ਗਿਆ, ਸ਼ੂਦਰ ਕਿਹਾ ਗਿਆ ਵੀ ਤੇਰੀ ਛਾਇਆ ਵੀ ਅਸੀਂ ਨਹੀਂ ਲੈਣੀ, ਤੂੰ ਵਸਤੂ ਨੂੰ ਹੱਥ ਲਾਵੇਂ। ਬ੍ਰਾਹਮਣ ਇਤਨਾ ਹੰਕਾਰੀ ਹੋ ਗਿਆ, ਕਹਿਣ ਨੂੰ ਬ੍ਰਾਹਮਣ ਇਤਨਾ ਹੰਕਾਰੀ, ਕਹਿਣ ਨੂੰ ਖੱਤਰੀ ਪਰ ਹੰਕਾਰੀ। ਸਹਿਜੇ ਸਹਿਜੇ ਇਹ ਔਗਣ ਠੰਡਾ ਪਿਆ। ਮਹਾਤਮਾ ਬੁੱਧ ਦੀਆਂ ਲਹਿਰਾਂ ਕਰਕੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਵਾਜ਼ ਕਰਕੇ, ਸਾਹਿਬਾਂ ਨੇ ਨਾਰਾ ਲਾ ਦਿੱਤਾ, ਜਨਮ ਕਰਕੇ ਕੋਈ ਸ਼ੂਦਰ ਨਹੀਂ। ਇਹ ਤੇ ਉਸਦੇ ਜੀਵਨ ਤੋਂ ਹੀ ਅੰਦਾਜ਼ਾ ਲਾਵਾਂਗੇ ਜੀਵਨ ਕੀ ਹੈ। ਬ੍ਰਾਹਮਣੀ ਦੇ ਘਰ ਜਨਮ ਲੈ ਕੇ ਵੀ ਕੋਈ ਸ਼ੂਦਰ ਹੋ ਸਕਦਾ ਹੈ, ਤੇ ਸ਼ੂਦਰ ਦੇ ਘਰ ਜਨਮ ਲੈ ਕੇ ਵੀ ਕੋਈ ਬ੍ਰਾਹਮਣ ਹੋ ਸਕਦਾ ਹੈ। ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਇੱਕ ਨਵੀਂ ਵਿਚਾਰਧਾਰਾ ਚੱਲ ਪਈ, ਮਹਾਤਮਾ ਬੁੱਧ ਦੇ ਖਿਆਲ, ਕਬੀਰ ਦੀ ਬਾਣੀ, ਗੁਰੂ ਨਾਨਕ ਦੀ ਮਿਹਨਤ, ਥਾਂ ਥਾਂ ਭਰਮਣ ਕਰਕੇ ਇਸ ਦਾ ਪ੍ਰਚਾਰ ਕੀਤਾ। ਮਹਾਤਮਾ ਬੁੱਧ ਇੱਕ ਗਲੀ ਦੇ ਚੋਂ ਲੰਘੇ ਜਾ ਰਹੇ ਸਨ, ਗਲੀ ਸੀ ਚੰਡਾਲਾਂ ਦੀ, ਜੋ ਮਰੇ ਹੋਏ ਪਸ਼ੂਆਂ ਦੀ ਖੱਲ ਲਾ ਕੇ ਤੇ ਉਹਨਾਂ ਨੂੰ ਰੰਗ ਦਿੰਦੇ ਸਨ, ਚਮੜੇ ਨੂੰ ਰੰਗ ਦਿੰਦੇ ਸਨ, ਬਦਬੋ ਬੜੀ ਸੀ। ਇੱਕ ਦਰਵਾਜ਼ੇ ਦੇ ਉੱਤੇ ਦਸਤਕ ਦਿੱਤੀ ਮਹਾਤਮਾ ਬੁੱਧ ਨੇ, ਇੱਕ ਬੀਬੀ ਨੇ ਦਰਵਾਜ਼ਾ ਖੋਲ੍ਹਿਆ ਤੇ ਮਹਾਤਮਾ ਬੁੱਧ ਕਹਿਣ ਲੱਗੇ, ਪਿਆਸ ਲੱਗੀ ਹੈ ਪਾਣੀ ਦੇ, ਬੜੀ ਦੂਰੋਂ ਚੱਲ ਕੇ ਆ ਰਹੇ। ਉਹ ਬੀਬੀ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਜੀ ਪਾਣੀ ਤੇ ਬਹੁਤ ਹੈ ਘਰ ਦੇ ਵਿੱਚ, ਸਾਨੂੰ ਪਿਲਾਉਣ ਦੇ ਵਿੱਚ ਵੀ ਕੋਈ ਇਤਰਾਜ਼ ਨਹੀਂ, ਪਰ ਅਸੀਂ ਚੰਡਾਲ ਆਉਂਦੇ ਹਾਂ, ਤੁਸੀਂ ਸੰਤ ਹੋ, ਤੁਹਾਡਾ ਪਹਿਰਾਵਾ ਸੰਤਾਂ ਵਾਲਾ ਹੈ, ਅਸੀਂ ਚੰਡਾਲ ਆਉਂਦੇ ਹਾਂ। ਮਹਾਤਮਾ ਬੁੱਧ ਕਹਿਣ ਲੱਗੇ, ਤੁਹਾਨੂੰ ਚੰਡਾਲ ਆਖਣ ਵਾਲਾ ਹੀ ਚੰਡਾਲ ਹੋਵੇਗਾ, ਪਾਣੀ ਪਿਲਾ ਮੈਨੂੰ, ਮੈਂ ਪੀਣਾ, ਇੱਥੋਂ ਹੀ ਪੀਣਾ। ਤੋ ਚਲੀ ਆ ਰਹੀ ਇਸ ਪ੍ਰਥਾ ਨੂੰ ਇੱਕ ਬਹੁਤ ਵੱਡੀ ਸੱਟ ਮਾਰੀ ਮਹਾਤਮਾ ਬੁੱਧ ਨੇ, ਉਸਨੂੰ ਪ੍ਰਵਾਨ ਨਹੀਂ ਸੀ। ਫਿਰ ਕਬੀਰ ਦਾ ਜ਼ਮਾਨਾ ਆਇਆ, ਜਨਮ ਹੀ ਸ਼ੂਦਰ ਘਰਾਣੇ ਤੋਂ ਸੀ, ਤੋ ਆਪਨੇ ਆਵਾਜ਼ ਲਾਈ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾ ਹੈ ਨਹੀਂ ਆਇਆ। ਜਿਸ ਢੰਗ ਨਾਲ ਸਾਡਾ ਜਨਮ ਹੈ, ਉਸੇ ਢੰਗ ਨਾਲ ਤੇਰਾ ਜਨਮ ਹੈ। ਫਿਰ ਇਹ ਵੀ ਸੁਣ ਲੈ, ਹਮ ਕਤ ਲੋਹੂ ਤੁਮ ਕਤ ਦੋਦ, ਤੁਮ ਕਤ ਬ੍ਰਾਹਮਣ ਹਮ ਕਤ ਸੋਦ। ਮੇਰਾ ਜਿਸਮ ਕੋਈ ਚੀਰੇ ਤੇ ਲਹੂ ਨਿਕਲਦਾ ਹੈ, ਤੇ ਤੇਰਾ ਜਿਸਮ ਕੋਈ ਚੀਰੇ ਤੇ ਦੁੱਧ ਨਿਕਲਦਾ, ਲਹੂ ਹੀ ਨਿਕਲਦਾ, ਤਾਂ ਤੂੰ ਬ੍ਰਾਹਮਣ ਕਰਦਾ ਤੇ ਮੈਂ ਸ਼ੂਦਰ ਕਰਦਾ, ਅੰਦਰ ਦੀ ਗੱਲ ਤੇ ਇੱਕੋ ਕੁਛ ਹੈ। ਵੇਖ ਮਨ ਦੀ ਸੇਜਾ ਤੇ ਕੌਣ ਬੈਠਾ, ਮਨ ਦੇ ਸਿੰਘਾਸਣ ਤੇ ਕੌਣ ਬੈਠਾ ਹੈ, ਉੱਥੋਂ ਹੀ ਮਨੁੱਖ ਦੀ ਪਹਿਚਾਣ ਹੋਵੇਗੀ ਉੱਤਮ ਹੈ ਕਿ ਨਹੀਂ ਹੈ। ਔਰ ਕਿਧਰੇ ਇਸ ਢੰਗ ਦੀ ਹੁਕਮ ਦੀ ਸਮਝ ਆ ਜਾਏ ਤਾਂ ਮਨੁੱਖ ਆਪਣੇ ਤੌਰ ਤੇ ਫੈਸਲਾ ਨਹੀਂ ਕਰੇਗਾ ਕਿ ਨਹੀਂ ਚਾਹੇ ਤੇ ਹੁਕਮ ਇਹ ਉੱਤਮ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕਹੋ, ਸਪਸ਼ਟ ਹੋ ਜਾਏਗੀ ਗੱਲ ਉੱਥੇ ਔਰ ਉਸਨੂੰ ਪੂਰਨ ਰੂਪ ਦੇ ਸਮਝ ਵੀ ਆ ਜਾਏਗੀ ਕਿ ਮੈਂ ਹੀ ਹਾਂ ਇਹ, ਬਾਕੀ ਦੂਸਰਾ ਨਹੀਂ ਹੈ। ਤੋ ਇੱਕ ਦੌਰ ਲੰਘਿਆ ਸਾਡਾ ਦੇਸ਼ ਹੰਕਾਰ ਦੀ ਦੁਨੀਆ 'ਚ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਾਹਮਣ ਦਾ ਹੰਕਾਰ ਸ਼ਿਖਰ ਤੇ ਵੇਖਿਆ, ਧਰਮ ਦਾ ਮੁਖੀ ਬਣਿਆ ਬੈਠਾ, ਸਮਾਜ ਦਾ ਮੁਖੀ ਬਣਿਆ ਬੈਠਾ, ਦੂਜਾ ਕਬੂਲ ਨਹੀਂ, ਦੂਜਾ ਪ੍ਰਵਾਨ ਨਹੀਂ। ਅੱਜ ਘਰ ਦੇ ਸਾਰੇ ਬੇਦੀ ਇਕੱਠੇ ਹੋਏ ਤੇ ਲੱਗੇ ਗੁਰੂ ਨਾਨਕ ਨੂੰ ਜਨੇਊ ਪਹਿਨਾਉਣ। 9 ਸਾਲ ਦੇ ਬਾਲਕ ਨੇ ਆਵਾਜ਼ ਬੁਲੰਦ ਕਰ ਦਿੱਤੀ, ਨਹੀਂ ਪਹਿਨਣਾ, ਕਿਸੇ ਕੀਮਤ ਤੇ ਵੀ ਨਹੀਂ ਪਹਿਨਣਾ। ਇਸ ਤਰ੍ਹਾਂ ਹੋਇਆ ਨਹੀਂ ਸੀ ਅੱਜ ਤੱਕ ਕਿ ਕੋਈ 9 ਸਾਲ ਦਾ ਬੱਚਾ ਵੀ ਇਤਨਾ ਬਾਗੀ ਹੋਵੇ। ਔਰ ਚਲੀ ਆ ਰਹੀ ਸਮਾਜ ਦੀ ਪਰੰਪਰਾ ਦੇ ਖਿਲਾਫ ਆਵਾਜ਼ ਬੁਲੰਦ ਕਰ ਦੇਵੇ, ਹੋਇਆ ਨਹੀਂ ਸੀ, ਹਲਚਲ ਮੱਚ ਗਏ, ਬ੍ਰਾਹਮਣ ਔਖੇ ਹੋਏ, ਬੇਦੀ ਔਖੇ ਹੋਏ, ਸਤਿਗੁਰੂ ਨੂੰ ਸਮਝਾਉਣ ਲੱਗੇ। ਮਹਾਰਾਜ ਕਹਿਣ ਲੱਗੇ ਨਹੀਂ ਨਹੀਂ ਪਹਿਨਣਾ। ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੇ 9 ਸਾਲ ਦੇ ਨੇ ਤੇ ਆਪ ਨੂੰ ਆਖਿਆ ਜਾਂਦਾ ਹੈ ਗੋਬਿੰਦ ਰਾਏ ਨਾਮ ਦੀ ਏ। ਤੇ ਕਸ਼ਮੀਰ ਦੇ ਬ੍ਰਾਹਮਣਾਂ ਦਾ ਮਸਲਾ ਜਦ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਤਾਂ ਸਾਹਿਬ ਕਹਿਣ ਲੱਗੇ ਕੋਈ ਬਹੁਤ ਵੱਡੀ ਕੁਰਬਾਨੀ ਦੇਣੀ ਪਏਗੀ ਤਾਂ ਹੀ ਇਹ ਤਿਲਕ ਤੇ ਜਨੇਊ ਬਚ ਸਕਦਾ। ਤਾਂ ਗੋਬਿੰਦ ਰਾਏ ਕਹਿਣ ਲੱਗੇ ਮਹਾਰਾਜ ਫਿਰ ਇਸ ਤਿਲਕ ਤੇ ਜਨੇਊ ਨੂੰ ਤੁਸੀਂ ਬਚਾਓ, ਜ਼ਰੂਰ ਬਚਾਉਣਾ। ਇਤਨੀ ਵੱਡੀ ਸ਼ਹਾਦਤ ਹੋਈ ਜਨੇਊ ਨੂੰ ਬਚਾਉਣ ਵਾਸਤੇ, ਤਿਲਕ ਜੰਜੂਰ ਆਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਖਾ। 9 ਸਾਲ ਦੇ ਗੁਰੂ ਨਾਨਕ ਜਨੇਊ ਪਹਿਨਣ ਤੋਂ ਇਨਕਾਰੀ ਨੇ ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਨੇਊ ਬਚਾਉਣਾ ਹੈ, ਹਰ ਕੀਮਤ ਤੇ ਬਚਾਉਣਾ ਹੈ। ਹੁਣ ਇਹ ਦੋ ਵਿਰੋਧੀ ਗੱਲਾਂ ਨੇ, ਇਤਿਹਾਸ ਦਾ ਪੜਚੋਲੀਆ ਦੰਗ ਰਹਿ ਜਾਂਦਾ ਵੀ ਇਹ ਗੱਲ ਕੀ ਹੈ। ਉਮਰ ਉੱਥੇ ਵੀ 9 ਸਾਲ, ਇੱਥੇ ਵੀ 9 ਸਾਲ। 9 ਸਾਲ ਵਿੱਚ ਜਦ ਜੱਗੋ ਪਵਿੱਤ ਹੋਣ ਲੱਗਾ ਗੁਰੂ ਨਾਨਕ ਦੇਵ ਜੀ ਦਾ, ਸਾਫ ਕਹਿਣ ਲੱਗੇ ਨਹੀਂ ਪਹਿਨਣਾ, ਕਿਸੇ ਕੀਮਤ ਤੇ ਨਹੀਂ ਪਹਿਨਣਾ। ਤੇ ਜਦ ਜਨੇਊ ਉਤਾਰਿਆ ਜਾਣ ਲੱਗਿਆ ਔਰੰਗਜ਼ੇਬ ਦੇ ਕਾਲ ਦੇ ਵਿੱਚ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿਣ ਦਿੱਤਾ ਨਹੀਂ ਉਤਾਰਨ ਦੇਣਾ, ਕਿਸੇ ਕੀਮਤ ਤੇ ਨਹੀਂ ਉਤਾਰਨ ਦੇਣਾ। ਦਰਅਸਲ ਬ੍ਰਾਹਮਣ ਜਬਰਨ ਜਨੇਊ ਪਹਿਨਾਉਣਾ ਚਾਹੁੰਦਾ ਸੀ, ਹੰਕਾਰੀ ਬਿਰਤੀ, ਦੂਸਰਾ ਕਬੂਲ ਨਹੀਂ। ਗੁਰੂ ਨਾਨਕ ਨੇ ਕਹਿ ਦਿੱਤਾ ਨਹੀਂ, ਜਬਰਨ ਮੈਂ ਨਹੀਂ ਪਹਿਨਣਾ। ਔਰੰਗਜ਼ੇਬ ਜਬਰਨ ਉਤਾਰਨਾ ਚਾਹੁੰਦਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਜਬਰਨ ਨਹੀਂ ਉਤਾਰਨ ਦਿਆਂਗਾ, ਜਬਰ ਨਹੀਂ ਕਬੂਲ। ਜਿਸ ਕੌਮ ਨੂੰ ਜਬਰ ਕਬੂਲ ਹੋ ਜਾਂਦਾ ਦਬ ਜਾਂਦੀ ਹੈ, ਮਿਟ ਜਾਂਦੀ ਹੈ, ਨਿਤ ਤੋਂ ਨਾਬੂਦ ਹੋ ਜਾਂਦੀ ਹੈ, ਫਿਰ ਜ਼ੁਲਮ ਪ੍ਰਧਾਨ ਹੋ ਜਾਂਦਾ, ਚਾਰੋਂ ਪਾਸੇ ਛਾ ਜਾਂਦਾ। ਤੋ ਇੱਕ ਸਮਾਂ ਰਿਹਾ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਹੰਕਾਰ ਪ੍ਰਦੇ ਜੋ ਹੈ ਪ੍ਰਧਾਨ ਦੇਸ਼ ਰਿਹਾ, ਦੂਸਰਾ ਕਬੂਲ ਹੀ ਨਹੀਂ, ਪ੍ਰਵਾਨ ਹੀ ਨਹੀਂ। ਫਿਰ ਐਸਾ ਜ਼ਮਾਨਾ ਆਇਆ ਕਾਮ ਪ੍ਰਧਾਨ ਉਹ ਦੇਸ਼ ਰਿਹਾ, ਧਰਮ ਮੰਦਰਾਂ ਵਿੱਚ ਦੇਵਦਾਸੀਆਂ ਨਿਰਤ ਕਰਦੀਆਂ ਸਨ, ਨੱਚਦੀਆਂ ਸਨ, ਗੁਰੂ ਨਾਨਕ ਦੇ ਵਕਤ ਵੀ। ਸਭ ਤੋਂ ਵੱਡੀ ਜਿਹੜੀ ਦਾਨ ਦੀ ਪ੍ਰਥਾ ਹੈ ਮੰਦਰਾਂ ਵਿੱਚ ਉਹ ਇਹ ਸੀ ਕਿ ਕੋਈ ਬੰਦਾ ਆਪਣੀ ਬੱਚੀ ਮੰਦਰ ਵਿੱਚ ਦਾਨ ਕਰ ਦੇਵੇ ਤਾਂ ਉਸ ਬੱਚੀ ਨੂੰ ਲਕਬ ਮਿਲਦਾ ਸੀ ਦੇਵਦਾਸੀ। ਅੱਜ ਵੀ ਹੈ ਸਾਊਥ ਵਿੱਚ, ਹਿੰਦੁਸਤਾਨ ਦੇ ਪਾਰਲੀਮੈਂਟ ਵਿੱਚ ਆਵਾਜ਼ ਉੱਠੀ ਸੀ ਹਿੰਦੁਸਤਾਨ ਦੀ ਵੀ ਇਹ ਪ੍ਰਥਾ ਬੰਦ ਹੋਣੀ ਚਾਹੀਦੀ, ਸਿਰਫ ਇੱਕ ਸੂਬੇ 'ਚ ਰਹਿ ਗਈ, ਬਾਕੀ ਮਿਟ ਗਈ, ਹਟ ਗਈ। ਔਰ ਉਹ ਬੱਚੀਆਂ ਮੰਦਰ ਵਿੱਚ ਕੀ ਕਰਦੀਆਂ, ਸਵੇਰੇ ਸ਼ਾਮ ਨਿਰਤ ਕਰਦੀਆਂ, ਉਹਨਾਂ ਨੂੰ ਨਾਚ ਸਿਖਾਇਆ ਜਾਂਦਾ, ਨਿਰਤ ਸਿਖਾਇਆ ਜਾਂਦਾ। ਗਜ਼ਨੀ ਵਿੱਚ ਕਾਬਲ ਵਿੱਚ ਬੈਠੇ ਹੋਏ ਪਠਾਨ ਇਹ ਮੰਦਰਾਂ 'ਤੇ ਕਿਉਂ ਹਮਲਾ ਕਰਦੇ ਰਹੇ, ਆਪ ਸੁਣ ਕੇ ਹੈਰਾਨ ਹੋ ਗਏ। ਮਹਿਮੂਦ ਗਜ਼ਨਵੀ ਵਾਰ ਵਾਰ ਮੰਦਰ ਸੋਮਨਾਥ 'ਤੇ ਹਮਲਾ ਕਰਦਾ, ਮੁਗਲ ਆਂਦਨ ਸਿੱਧੇ ਮੰਦਰਾਂ 'ਤੇ ਟੁੱਟਦੇ ਸਨ, ਹੋਰ ਸ਼ਹਿਰ ਵਿੱਚ ਨਹੀਂ, ਮੰਦਰ ਕਿੱਥੇ? ਕਿਉਂ? ਦਰਅਸਲ ਦੇਸ਼ ਦੀ ਅਸਮਤ ਅਤੇ ਦੇਸ਼ ਦੀ ਦੌਲਤ ਮੰਦਰਾਂ ਵਿੱਚ। ਔਰ ਬਹੁਤ ਪੁਜਾਰੀ ਆਯਾਸ਼ ਹੋ ਗਿਆ ਸੀ, ਮੂਰਤੀਆਂ ਸੋਨੇ ਦੀਆਂ, ਸੋਨੇ ਦੇ ਬਰਤਨਾਂ ਵਿੱਚ ਉਸਨੇ ਖਾਣਾ, ਸੋਨੇ ਦੇ ਹੀ ਉਸਦੇ ਜ਼ਮੀਨ ਦੇ ਉੱਤੇ ਬਣੇ ਹੋਏ ਆਸਣ, धन बहुत इकट्ठा हो गया धर्म मंदिरों च, तो इसने एक लकब देना शुरू किया कि जिहड़ा अपनी बच्ची भेट करेगा उन्हूं देवदासी का लकब दिता जाएगा। तो धर्म मंदिर देवदासियां दे अखाड़े बन गए। तो कुदरती गल सी, जब धन और ऐशो इशरत बहुत इकट्ठी हुई, चार पदार्थ मने ने गुरु ग्रंथ साहब जी महाराज ने, धर्म अर्थ काम मोख का दाता पूरी भई सिमर सिमर विदाता। धन का संबंध काम नाल है, धर्म का संबंध मोक्ष नाल, ये चार पदार्थ ने। इहदा जिक्र है बार बार गुरबाणी च, चार पदार्थ जे को मांगे साध जना की सेवा लागे। धर्म अर्थ काम मोख का दाता पूरी भई सिमर सिमर विदाता। खुलासा तो किसी वक्त फिर सही, पर इतना मैं अर्थ करा, सिर्फ घर विच धन वधे और धन वधदा जाए काम वध जाएगा, धर्म वधदा जाए मोक्ष वध जाएगा, नाम दा रस वध जाए, आजादी, मन औगणा तो आजाद हो जाएगा, शरीर जन्म मरण तो आजाद हो जाएगा। और जे दोवां दी तादाद कठी वधे, धन भी वधे ते धर्म भी वधे, फिर कहिंदे ऐसा मनुख राजयोगी है। पर ये दोवें कठे होंदे नहीं, कदी कदाई कोई जनक वर्गा मनुख आउंदा है, कदी कदाई कोई महाराजे रणजीत सिंह जैसी शख्सियत आउंदी है। धर्म वधदा है तो काम वध जांदा है, धर्म अर्थ काम मोख का दाता। ये चार पदार्थ मन्ने गए ने, दो पदार्थ इस संसार दे, दो पदार्थ रूहानियत दे परलोक दे, काम ते धन इस लोक दे पदार्थ, धर्म ते मोक्ष परलोक दे पदार्थ। इन्हां चार पदार्थां दी बड़ी लंबी चौड़ी वंड है गुरु ग्रंथ साहब जी महाराज दे, ते सिर्फ इस पक्ष च मैं गया ते बहुत समा लग जाणा है, इस वास्ते संक्षेप विच मैं अर्ज करां। पदार्थ कुल जिस विच मनुख दी चेतना भ्रमण करदी उचार ने, और इन्हां चार पदार्थां दा बड़ा जिक्र है, बहुत जिक्र है। चार पदार्थ हैगे कि उपनिषदां दे शास्त्रां विच लंबे चौड़े खुलासे ने। गुरु अर्जन देव जी महाराज ने एक पंक्ति च गल मुका दित्ती, धर्म अर्थ काम मोख का दाता अर्थ धन। धर्म अर्थ चार पदार्थां दी गिणती करन लग्या, धर्म सब तो पहले, ते धर्म एक पदार्थ है, इतना उत्तम पदार्थ है जिहदे सामने सारे पदार्थ फिक्के पै जांदे। धर्म अर्थ, अर्थ दा मतलब है धन, आर्थिक व्यवस्था, धन दी हालत। धर्म अर्थ काम मोक्ष का दाता, मोक्ष जुड़िया होया है धर्म नाल और काम जुड़िया होया है धन नाल। धन वधदा गया काम वध जाएगा, कामना वधेगी, और धर्म वधिया ते मोक्ष वधेगा। धन वधिया ते धर्म नहीं वधिया, ऐसा मनुख दुराचारी हो ही जाएगा, ऐसे मनुख की जिंदगी बेकाबू हो जाएगी, अनर्थ हो जाएगा। और जेड़े जेड़े देशां विच सिर्फ धन वधिया धर्म नहीं वधिया, उत्थे आचार की कोई कीमत ही नहीं रह गई, इखलाक की कोई कीमत ही नहीं। तो जिस मनुख की जिंदगी यही निशाना है, धन ही वधना चाहिए, उस बंदे दे घर विच आचार की कोई कीमत नहीं होगी, सदाचार की कोई कीमत नहीं होगी। चार पदार्थ ने धन दे नाल अगर धर्म नहीं वधिया तो वह दो पदार्थ नरकगामी ने, मनुख नरकां चला जाएगा, कुछ भी नहीं, सारी जिंदगी व्यर्थ गई। धन वधिया तो काम वधेगा, धर्म वधिया तो मोक्ष वधेगा। तो धर्म ते अर्थ दोवें वधे ने, ऐसा बंदा राजयोगी हो जाएगा, ऐसे मनुख का काम सीमा विच है, और ऐसे मनुख नूं मोक्ष ते मिलनी है। वो घर विच रहिंदे होए भी मोक्ष विच आजाद है, सुतंत्र है, बंधना विच नहीं है। धर्म अर्थ काम मोक्ष का दाता पूरी भई सिमर सिमर विदाता। सिमरन करदिया करदिया इंज असी पूरे हो गए, ते पूरा बंदा उदों ही आउंदा है जदों चारे पदार्थ होण, वरना अधूरा है। इतनी मैं अर्ज करदे हां, पूरी भई सिमर सिमर विधाता। तो धन वधदा गया प्राचीन भारतीयों को, और कुदरती गल है कामने वधना सी, तो धर्म मंदिर दुराचार दे अड्डे बन गए। गजनी काबल खुरासान विच बैठे पठाणा दे मुंह विच पानी आ गया, भई हिंदुस्तान दी दौलत और असमत धर्म मंदिरां विच है। तो बार बार मंदिरां दे उत्ते हमला होया, बार बार लुट हुई, और पुजारी इस हद तक अयाश हो गया, जिथे सारा दिन वह देवदासियां दा नृत वेखदा सी, खाने पीने विच फसिया रहिंदा सी। उत्थे उसने एक भैरव की मूर्ति रख दिती ते कह दिता ये जिहड़ा भैरव है ना ये बर्फी नहीं खांदा दुध नहीं पींदा ये ते बकरा ही मंगदा। तो धर्म मंदरां विच बकरियां की बली चलन लग पई। फिर कहण लगे ये जिहड़ा भैरव है पानी नहीं पींदा ये ते शराब पींदा। तो धर्म मंदरां की शराब भी भेट आउण लग पई। आसाम के कुछ मंदिर अजे भी ऐसे ने ऐसा ही है सिलसिला अजे भी ऐसा है। तो दुराचार के अड्डे बन गए धर्म मंदिर। तो जब धर्म मंदिर ही दुराचार के अड्डे सन तो आम घर की की हालत होगी। ये धार्मिक मंदिरों की हालत सी। धार्मिक मंदिर इस ढंग के हो गए सन। जब भी कोई कौम कोई देश काम प्रधान औगण दे चाहुंदा है दुराचारी हो ही जाता है। और जब कोई देश ते कौम लोभ प्रधान होवे तां फिर उत्थे पाप होवेगा। जिथे लोभ है उत्थे पाप होवेगा। अजोके समय की प्रधान है गुरु नानक की दृष्टि च लोभ प्रधान है। हंकार प्रधान दा समा लंघ गया। काम प्रधान दा वक्त भी साढ़े देश दे चों लंघ गया। इस वक्त लोभ प्रधान देश है। हो सकता इसकी लपेट च होर भी कई देश आए हो पर यह औगण बदलते रहेंगे। जिवें राजपाठ बदलते रहेंगे किधरे शख्सी हुकूमत है किधरे जमहूरी निजाम है किधरे कम्युनिज्म है पर सिलसिले बदलते रहेंगे। हमेशा स्थाई हुकूमत नहीं होंगे। मनुख के मन में भी जो कोई औगण है वह अस्थाई रूप में नहीं होंगे बदलते रहेंगे। और ज्यों अंदर का औगण बदलता है सारी कौम की जिंदगी बदल जाती है सारी देश की जिंदगी बदल जाती है। बशर्ते 60% उस तरह का औगण हो। तो अजोके समय में सतगुरु की बनी हुई दृष्टि के मुताबिक लोभ प्रधान मनुखता है। आप कहने ने लब पाप दोए राजा मैथा। राजा कौन लोभ ते वजीर कौन पाप। वजीर ते राजे कोल रहेगा पाप ते लोभ दे कोल रहेगा। लोभी बंदा पापी जरूर होगा वो पुन्नी नहीं हो सकता। लोभी बंदे दा सब कुछ पाप है। इतनी मैरज कर दें उहदे हर काम विच पाप है। हंकार का जन्म आता है मैं भावना तो मैं भावना तो। और काम का जन्म आता है वासना भावना तो। और लोभ का जन्म आता है लैण भावना तो। मैं कौम दे कोलों लैणा है मैं देश दे कोलों लैणा है मैं परिवार दे कोलों लैणा है मैं पुत्रां दे कोलों लैणा है मैं मित्रां दे कोलों लैणा है मैं सब कुछ लैणा है सब दे कोलों लैणा है। इज्जत लैणी है माण मर्यादा लैणा है सुख लेना है धन लेना है संपदा लेनी है जस लेना है प्रतिष्ठा लेनी है प्रधानता लेनी है लेनी है। ये लैण की भावना लोभ नू जन्म देती है। लोभ पाप नू जन्म देता है और पाप अपराध नू जन्म देता है। कभी बगौर मुताला करके वेख लेना लेना है ये कोलो सुख लेना है ये कोलो इज्जत लेनी है ये कोल सन्मान लेना है ये कोल प्रतिष्ठा लेनी है ये कोल शांति लैनी है ये कोल धन संपदा लैनी है ये कोल असमत लैनी है। लैण की भावना लैण की भावना ने लोभ नू जन्म देना है। लोभ ने पाप नू जन्म देना है पाप ने अपराध नू जन्म देना है। तुसी आखो कि पाप ते अपराध विच की अंतर है। जो मन नाल बुरा कीता पाप है जो तन नाल बुरा कीता अपराध है। इन्ना फर्क है। पापी नू पुलिस नहीं पकड़ सकती पापी नू कानून नहीं पकड़ सकता। बंदा मन करके बुरा करी जा रहा पुलिस नू की पता कानून नू की पता समाज नू की पता। इत्थे बैठा भी बंदा मन नाल बुरा कर सकता कौन पकड़ेगा किसनू की पता किस तरह पकड़ोगे। तो पापी कानून तो बच जाते लेकिन रब तो गुरु तो नहीं बच सकते। पापी कर्म कमांदे कर दे हाय हाय नानक ज्यो मथण मधाणिया त्यों मथे धर्म राय। मन नाल बुरा करन दी खुल है तन नाल बुरा करन दी खुल नहीं। कानून पकड़ता समाज फिटकार पाता है। तन नाल बुरा करन दे नाल दूसरे नु चोट ते नुकसान भी पहुंचता है। जिवें मैं मन नाल सोचे भी इहदे घर नु अग ला दई है वह मन नाल ही सोच है मन ते मेला हो गया पाप ते हो गया। पर जे घर नु किसे दी अग ला ही दित्ती ते अपराध हो गया। इहदे नाल ते अगले नु नुकसान पहुंचेगा अगले जल सकदे ने
ਅਗਲਿਆਂ ਦਾ ਬਹੁਤ ਸਾਰਾ ਧਨ ਨਾਸ਼ ਹੋ ਸਕਦਾ ਹੈ। ਇਸ ਵਾਸਤੇ ਸਮੁੱਚੀ ਦੁਨੀਆਂ ਵਿੱਚ ਕੋਸ਼ਿਸ਼ ਹੈ ਕਿ ਅਪਰਾਧ ਨਾ ਆਉਣ, ਕਿਉਂਕਿ ਅਪਰਾਧ ਨਾਲ ਦੂਸਰੇ ਨੂੰ ਚੋਟ ਪਹੁੰਚਦੀ ਹੈ, ਅਪਰਾਧ ਨਾਲ ਦੂਸਰੇ ਦਾ ਨੁਕਸਾਨ ਹੁੰਦਾ ਹੈ। ਪਰ ਅਪਰਾਧ ਦਾ ਜਨਮ ਹੁੰਦਾ ਹੈ ਪਾਪ ਤੋਂ, ਪਾਪ ਦਾ ਜਨਮ ਹੁੰਦਾ ਹੈ ਲੈਣ ਦੀ ਬਿਰਤੀ ਤੋਂ, ਤੇ ਉਸੇ ਲੈਣ ਦੀ ਬਿਰਤੀ ਤੋਂ ਲੋਭ ਦਾ ਜਨਮ। ਜਿੱਥੇ ਲੋਭ ਹੈ ਉੱਥੇ ਪਾਪ ਹੈ। ਕਬੀਰ, ਜਹਾਂ ਲੋਭ ਤਹਾਂ ਪਾਪ ਹੈ। ਬਈ ਮੈਂ ਕਿਸੇ ਨੂੰ ਸੁੱਖ ਦੇਣਾ ਹੈ, ਕਿਸੇ ਨੂੰ ਸ਼ਾਂਤੀ ਦੇਣੀ ਹੈ, ਕਿਸੇ ਨੂੰ ਆਨੰਦ ਦੇਣਾ, ਕਿਸੇ ਨੂੰ ਇੱਜ਼ਤ ਦੇਣੀ ਹੈ, ਕਿਸੇ ਨੂੰ ਪ੍ਰਸੰਨਤਾ ਦੇਣੀ ਹੈ, ਕਿਸੇ ਨੂੰ ਹਾਸੇ ਦੇਣੇ ਨੇ, ਕਿਸੇ ਨੂੰ ਆਰਾਮ ਦੇਣਾ, ਇਹ ਦੇਣ ਦੀ ਬਿਰਤੀ ਦਾਨ ਨੂੰ ਜਨਮ ਦਿੰਦੀ ਹੈ। ਦਾਨ ਧਿਆਨ ਨੂੰ ਜਨਮ ਦਿੰਦਾ ਹੈ, ਔਰ ਧਿਆਨ ਈਸ਼ਵਰੀ ਗਿਆਨ ਨੂੰ ਜਨਮ ਦਿੰਦਾ ਹੈ। ਮਹਾਤਮਾ ਬੁੱਧ ਇੱਕ ਜੰਗਲ ਦੇ ਚੋਂ ਲੰਘੇ ਜਾ ਰਹੇ ਸਨ। ਸੁਭਾਵਿਕ ਸੰਧਿਆ ਦਾ ਵਕਤ ਸੀ। ਆਪਦੇ ਹੱਥ ਵਿੱਚ ਇੱਕ ਕਰਮੰਡਲ ਸੀ। ਨਾਲ ਦੇ ਸਾਥੀਆਂ ਨੂੰ ਕਹਿਣ ਲੱਗੇ ਬੈਠੋ। ਭੱਜੇ ਹੋਏ ਗਏ, ਦਰਿਆ ਦੇ ਚੋਂ ਪਾਣੀ ਭਰ ਕੇ ਲਿਆਏ, ਇੱਕ ਬੂਟੇ ਨੂੰ ਪਾਉਣ ਲੱਗੇ। ਨਾਲ ਦੇ ਸਾਥੀ ਕਹਿਣ ਲੱਗੇ, ਮਹਾਰਾਜ ਸੰਧਿਆ ਦਾ ਵਕਤ ਹੋਣ ਲੱਗਾ, ਜੰਗਲੀ ਜਾਨਵਰਾਂ ਦਾ ਡਰ ਹੈ, ਆਪਾਂ ਪਿੰਡ ਪਹੁੰਚੀਏ। ਮਹਾਤਮਾ ਬੁੱਧ ਕਹਿਣ ਲੱਗੇ, ਨਹੀਂ, ਇੱਕ ਕਰਮੰਡਲ ਮੈਂ ਹੋਰ ਪਾਉਣਾ, ਇਹ ਬੂਟਾ ਸੁੱਕ ਰਿਹਾ ਸੀ, ਪਿਆਸਾ ਹੈ, ਪਾਣੀ ਮੰਗਦਾ। ਜੇ ਨਹੀਂ ਮੈਂ ਪਾਇਆ ਸਵੇਰੇ ਤੱਕ ਸੁੱਕ ਜਾਣਾ। ਤੇ ਜਿਹੜਾ ਇੱਕ ਬੂਟੇ ਨੂੰ ਸੁੱਕਿਆ ਹੋਇਆ ਨਹੀਂ ਵੇਖ ਸਕਦਾ, ਇੱਕ ਬੂਟੇ ਤੇ ਵੀ ਤਰਸ ਕਰਦਾ ਹੈ, ਉਹ ਬੰਦੇ ਨਾਲ ਕਠੋਰਤਾ ਨਾਲ ਪੇਸ਼ ਆ ਸਕਦਾ, ਮਨੁੱਖ ਨਾਲ ਕਠੋਰਤਾ ਨਾਲ ਪੇਸ਼ ਆਵੇਗਾ? ਇਤਨੀ ਦਇਆ, ਦੇਣ ਦੀ ਭਾਵਨਾ। ਇਸ ਵਾਸਤੇ ਇਸ ਚੱਕਰ ਚ ਨਾ ਪੈਣਾ ਕਿ ਜੋ ਕਰੋੜਾਂ ਦਾ ਦਾਨ ਕਰ ਛੱਡਦੇ ਨੇ ਉਹ ਤੇ ਸਿੱਧੇ ਰੱਬ ਤੱਕ ਪਹੁੰਚਣਗੇ, ਨਹੀਂ, ਇਸ ਚੱਕਰ ਚ ਕਤਾ ਹੀ ਨਾ ਪੈਣਾ। ਭਾਵਨੀ ਭਗਤ ਬਾਏ, ਕੌੜੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜਿਸ ਦੇਣ ਦੇ ਨਾਲ ਲੈਣ ਦੀ ਭਾਵਨਾ ਹੈ ਉਹ ਪਾਪ ਹੈ, ਉਹ ਤੇ ਵਪਾਰ ਹੈ, ਉਹ ਕੋਈ ਦਾਨ ਨਹੀਂ। ਇਤਨੀ ਮੈਂ ਅਰਜ਼ ਕਰਦੇ ਹਾਂ। ਇੱਥੇ ਬਿਰਲਾ ਹਿੰਦੁਸਤਾਨ ਦੇ ਸੈਕੜੇ ਮੰਦਰ ਬਣਾ ਚੁੱਕੇ ਹੈ, ਤੇ ਹਰ ਮੰਦਰ ਦੇ ਉੱਤੇ ਆਪਣਾ ਨਾਂ ਲਿਖ ਦਿੰਦਾ, ਬਿਰਲਾ ਮੰਦਰ। ਕੋਈ ਰੱਬ ਦਾ ਮੰਦਰ ਥੋੜ੍ਹੀ, ਬਿਰਲਾ ਮੰਦਰ, ਬਿਰਲੇ ਦਾ ਮੰਦਰ ਹੋ ਗਿਆ। ਕੋਈ ਪਰਮਾਤਮਾ ਦਾ ਮੰਦਰ ਥੋੜ੍ਹੀ, ਈਸ਼ਵਰ ਦਾ ਮੰਦਰ ਥੋੜ੍ਹੀ। ਉਸ ਮੰਦਰ ਨੂੰ ਵੇਖ ਕੇ ਖਿਆਲ ਆਉਂਦਾ ਬਿਰਲਾ ਮੰਦਰ। ਤੇ ਕੋਈ ਗੁਰਦੁਆਰਾ ਬਣਾ ਦਿਓ ਤੇ ਲਿਖ ਦਿਓ ਫਲਾਣੇ ਦਾ ਗੁਰਦੁਆਰਾ, ਤੇ ਉਸ ਬੰਦੇ ਦਾ ਨਾਂ ਯਾਦ ਆਏਗਾ, ਕਿਸੇ ਦੀ ਜ਼ਾਤ ਯਾਦ ਆਏਗੀ। ਉਹ ਤੇ ਦਿੱਤਾ ਹੋਇਆ ਦਾਨ ਵਪਾਰ ਹੋ ਗਿਆ, ਕਿੱਥੇ ਜੋ ਹੈ ਦਾਨ ਹੈ। ਦਾਨ ਦਾ ਮਤਲਬ ਹੈ ਜਿਹਦੇ ਨਾਲ ਲੈਣ ਦੀ ਕੋਈ ਬਿਰਤੀ ਨਹੀਂ, ਹੱਥੋਂ ਛੋੜ ਦਿੱਤਾ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਸਾਹਿਬ ਕਹਿੰਦੇ ਨੇ ਕੋਈ ਕਰੋੜਾਂ ਚ ਇੱਕ ਅੱਧ ਦਾਨੀ ਹੈ, ਬਾਕੀ ਸਭ ਵਪਾਰੀ ਨੇ। ਕੋਟ ਮਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਵਪਾਰੀ ਨੇ। ਕੁਛ ਦੇ ਕੇ ਮੰਗਣਾ। ਔਰ ਇਸ ਦੇਸ਼ ਦੇ ਚ, ਸਾਡੇ ਦੇਸ਼ ਦੇ ਚ ਹਜ਼ਾਰਾਂ ਮੰਦਰ ਬਣੇ ਨੇ, ਇੱਕ ਇੱਕ ਬੰਦੇ ਨੇ ਬਣਾਏ, ਤਖਤੀ ਆਪਣੀ ਬਾਰ ਜ਼ਰੂਰ ਲਾ ਦਿੱਤੀ। ਮੇਰਾ ਹੈ ਮੰਦਰ, ਗੱਲ ਖਤਮ ਹੋ ਗਈ, ਮੰਦਰ ਤੇਰਾ ਹੈ, ਪਰਮਾਤਮਾ ਦਾ ਥੋੜ੍ਹੀ, ਈਸ਼ਵਰ ਦਾ ਥੋੜ੍ਹੀ। ਲੋਕੀ ਜਾਂਦੇ ਨੇ ਦਰਬਾਰ ਸਾਹਿਬ, ਪਟਨਾ ਸਾਹਿਬ, ਕਹਿੰਦੇ ਨੇ ਇੰਨੀ ਮਾਇਆ ਲਿਆਓ, ਇਸ ਫਰਸ਼ 'ਤੇ ਸਾਡਾ ਨਾਂ ਲਿਖੋ। ਔਰ ਜਦ ਸਾਲ ਬਾਅਦ ਆਉਣਗੇ ਤੇ ਲੱਭਣਗੇ ਸਾਡਾ ਨਾਂ ਕਿੱਥੇ ਲਿਖਿਆ। ਗੁਰੂ ਦਾ ਨਾਂ ਹਿਰਦੇ ਦੀ ਤਖਤੀ 'ਤੇ ਲਿਖਿਆ ਗਿਆ, ਇਹਦੀ ਕੋਈ ਫਿਕਰ ਨਹੀਂ। ਫਰਸ਼ 'ਤੇ ਨਾਂ ਲਿਖਿਆ ਗਿਆ ਕਿ ਨਹੀਂ, ਇਹ ਵੇਖਣਾ। ਇਹ ਅੰਦਰ ਭਾਵਨਾ ਜ਼ਰੂਰ ਹੈ। ਮੈਂ ਕੋਈ 3-4 ਸਾਲ ਪਹਿਲੇ ਸ਼੍ਰੀ ਨਨਕਾਣਾ ਸਾਹਿਬ ਆਇਆ, ਅਤੇ ਉੱਥੇ ਇੱਕ ਮਾਤਾ ਮੈਨੂੰ ਕਹਿਣ ਲੱਗੀ, ਗਿਆਨੀ ਜੀ ਆਓ ਤੁਹਾਨੂੰ ਇੱਕ ਅਜੂਬਾ ਦਿਖਾਵਾਂ। ਮੈਂ ਕਿਹਾ ਅਜੂਬਾ? ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਸਤਸੰਗ ਹੋ ਰਿਹਾ। ਮੈਂ ਹੋ ਕੇ ਆਇਆ ਅੰਦਰੋਂ ਸੰਗਤ ਵਿੱਚ, ਬਾਹਰ ਬੈਠਾ ਸੀ ਧੁੱਪ 'ਤੇ। ਕਹਿਣ ਲੱਗੀ, ਨਹੀਂ ਚਲੋ, ਇੱਕ ਖਾਸ ਘਟਨਾ ਹੈ, ਦੇਖ ਕੇ ਤੁਸੀਂ ਦੰਗ ਰਹੋਗੇ, ਹੈਰਾਨ ਰਹੋਗੇ। ਮੈਂ ਸੋਚਿਆ ਸ਼ਾਇਦ ਕੋਈ ਐਸੀ ਚੀਜ਼ ਹੈ ਜੋ ਮੇਰੇ ਦੇਖਣ ਤੋਂ ਰਹਿ ਗਈ। ਅੰਦਰ ਲੈ ਗਈ, ਕਹਿਣ ਲੱਗੀ ਇਹ ਜਿਹੜਾ ਨਾਂ ਲਿਖਿਆ ਨਾ ਮੇਰੇ ਪਿਤਾ ਦਾ, ਇਹ ਸਿਲਾ ਮੇਰੇ ਪਿਤਾ ਦੀ। ਮੈਂ ਕਿਹਾ ਹੱਦ ਹੋ ਗਈ, ਆਈ ਤੂੰ ਦਿੱਲੀ ਤੋਂ, ਕਿਤਨਾ ਪੈਂਡਾ ਤੈਅ ਕਰਕੇ ਆਈ, ਕਿਤਨਾ ਸਮਾਂ ਲਾਇਆ, ਧਨ ਵੀ ਖਰਚ ਕੀਤਾ, ਇੱਥੇ ਤੈਨੂੰ ਪਿਓ ਯਾਦ ਆ ਰਿਹਾ, ਗੁਰੂ ਨਾਨਕ ਨਹੀਂ, ਪਿਤਾ ਹੀ ਯਾਦ ਆ ਰਿਹਾ। ਬਾਰ ਬਾਰ ਉਸ ਸਿਲੇ ਨਾਲ ਪੜੇ, ਮੇਰੇ ਪਿਓ ਦਾ ਨਾਂ ਲਿਖਿਆ। ਇਤਨੀ ਮੈਂ ਅਰਜ਼ ਕਰਦੇ ਹਾਂ, ਧਰਮ ਮੰਦਰਾਂ ਵਿੱਚ ਇਸ ਵਾਸਤੇ ਇਸ ਗੱਲ ਦੀ ਮਮਾਨੀਅਤ ਸੀ ਕਿ ਅਗਰ ਐਸਾ ਹੋਵੇ ਤਾਂ ਆਪਣਾ ਪਿਓ ਦਾਦਾ ਹੀ ਯਾਦ ਆਏਗਾ, ਆਪਣੀ ਜ਼ਾਤ ਯਾਦ ਆਵੇਗੀ। اس واسطے ممانعت کر دیتی گئی. دھرم مندر دی بناوٹ اس ڈھنگ دی ہوئے کہ صرف گرو یاد آوے, صرف اکال پرخ یاد آوے, صرف پرماتما یاد آوے, دوجے دی یاد نہ بنے. تو جگت وچ بہتا وپار ہے, کسے نو سنمان دینا ہے سنمان لینا ہے, کسے نو سکھ دینا ہے وہ دے بدلے سکھ لینا ہے. جی میں کئی دفعہ ماں باپ بھی کہہ دیندے نے بچیاں نو بڑا سکھ دیتا سی انہاں نے نہیں دیتا, تو بھی سکھ دیتا ہے انہاں کول بھی سکھ لویں, وپار ہے دینا لینا ہو گیا وپار ہے. دان دی برتی ہے کہ میں دے دیتا ہے گل ختم, میں سیوا کر چھڈی ہے, میں بچیاں دی سیوا کر دیتی ہے, میں انہاں نو سکھ دے دیتا ہے, اگے انہاں دی مرضی. یہ جڑی بھاونا ہے بڑا اثر پائے گی, یہ دے نال ہردا پوتر ہوندا ہے. دین دی بھاونا دان نو جنم دے گی اور دان دھیان نو جنم دے گا, اس دا دھیان جڑے گا تے دھیان گیان نو جنم دے گا. لین دی بھاونا لوب نو جنم دے گی, لوب پاپ نو جنم دے گا, پاپ اپرادھ نو جنم دے گا. لینا ہے میں تے سکھ لینا ہے, آرام لینا ہے, پرتشٹھا لینی ہے, خوشیاں لینی نے, بدلے افزان چ اس کی جھولی چ کچھ نہیں پانا. اس وقت گرو نانک کی درشٹی چ ہندوستان لوک پردھان دیش ہے, ہو سکتا ہے باقی دے دیش بھی ایسے ہو. پڑوسی کول عزت لے لینی ہے عزت دینی نہیں, راجنیتک بھی ایسے کرتے پے نے, ووٹ اگلیاں کول لے لینے بدلے ککھ بھی نہیں دینا, کچھ بھی نہیں لینا ہی ہے لین دی بھاونا. اور لین دی بھاونا اتنی پردھان بھی ووٹ دیو مینوں منگنا آؤں دن بقاعدہ, اور جب ووٹ مل گیا بدلے چ کچھ بھی نہیں, کوئی بھی کام نہیں کرتے. جس وقت انہوں ووٹ چاہیے نے یہ اپنا پیر اپنا مستق ووٹر دے پیروں سے رکھتے ہیں, میں دیکھے متھا ٹیک دے. تے جو کرسی تے بیٹھ جاندے نے پھر اپنے پیر اگلے دے سر تے رکھتے, پھر اگلے نو دبا دے نے یہ اٹھے ہی نہ. جس وقت کوئی قوم کوئی دیش کوئی ویکتی لوگ پردھان ہوے گا پاپی ہو ہی جائے گا, کیونکہ لوب دی پورتی پاپ تو بنا نہیں ہوندی. لین دی بھاونا لوب نو جنم دے گی, لوب پاپ نو جنم دے گا. کسے دا دھن کھونا ہے, کسے دا تن کھونا ہے, کسے دی عصمت کھونی ہے لوب. تو یہ لوب لین دی بھاونا نو جو ہے پنپے گا بدھائے گا, اور سہجے سہجے پاپ تے اپرادھ دا جنم ہوئے گا. کہندے نے سنسار وچ پاپی غالباً 97% نے اور اپرادھی صرف 1%. جیلوں میں کتنے بندے نے تسی گنتی کر لو, 1% تو زیادہ نہیں, کسی کسی دیش دے 1% تو بھی گھٹ نے. سڈے دیش کی جڑی گنتی کیتی گئی اتنے 1% تو گھٹ نے ہندوستان دے, پر پاپی کہندے نے 97% نے, کیونکہ پاپ کرن دی بالکل کھل ہے, بالکل کھل ہے, کون روکے گا. اندروں برا سوچی جاؤ, سوچی جاؤ, کون پکڑے گا؟ نہ قانون پکڑتا ہے, نہ سماج پکڑتا ہے. اور اسے واسطے منکھ قریباً قریباً گرو دے سامنے بھی بڑے تو بڑے انرتھ کر سکتا ہے گردوارے دے وچ, اور یہی پاپ اپرادھ بن جاندے نے سہجے سہجے. اپرادھ کرن واسطے ہمت چاہیے, کیونکہ قانون دا ڈر ہے, سماج دا ڈر ہے. پاپ کرن واسطے صرف رب دا ڈر ہے, تے جے رب نو مننا ہی نہیں تے پاپ کرن دی تے پوری کھل ہے, گل ختم. اس واسطے اجوکی زندگی دے وچ پاپ بہت ہے, برا سوچنا بہت ہے, کیونکہ بری سوچ صرف رب دے بھے تو بنا دور ہو ہی نہیں سکتی, قانون دے بھے نال نہیں دور ہوے گی. قانون روکدا ہی نہیں, قانون دی پہنچ ہی نہیں, پولیس دی پہنچ ہی نہیں لوگاں دے من تک, کے من کی پے کر دیں. تو جد پوری کھل ہے تو بندے دے مننے تے انرتھ کرنا, پوری کھل ہے تو بندے دے مننے تے برا سوچنا ہے. تو جڑے من دا ادھیئن کرن والے پرش نے سڑے دیش دے وچ, وہ کہندے نے 100 دے چوں 97 بندے پاپی نے, اور اے گنتی گن کے آتما کم جاندی ہے. اتنے من نال برا سوچی جاندے نے, شریک دا, دوسرے دا, تیسرے دا, کسے قوم دا, کسے دیش دا, کر نہیں سکدے برا پر سوچی جاندے, من نال کری جاندے, وچار ہے کہ اے پاپ ہے. یہ من میلا ہو جاتا ہے, اپرادھ کر چھڑے ہے تو بندہ پکڑیا جاتا ہے. تو اپرادھی تھوڑے نے, 1% بہت تھوڑے نے, پاپی بہت زیادہ نے. اور سہجے سہجے یہ پاپ پنپ کے ہی اپرادھ بنتا ہے. ਇਸ ਵਾਸਤੇ ਜੋ ਕਿ ਦੁਨੀਆਂ ਵਿੱਚ ਅਪਰਾਧ ਵੱਧਦੇ ਜਾ ਰਹੇ ਨੇ ਕਿਉਂਕਿ ਪਾਪ ਵੱਧਦੇ ਜਾ ਰਹੇ ਨੇ। ਪਾਪ ਇਸ ਵਾਸਤੇ ਵੱਧਦਾ ਜਾ ਰਿਹਾ ਹੈ ਕਿ ਲੋਭ ਵੱਧਦਾ ਜਾ ਰਿਹਾ, ਔਰ ਲੋਭ ਇਸ ਵਾਸਤੇ ਵੱਧਦਾ ਜਾ ਰਿਹਾ ਕਿ ਲੈਣ ਦੀ ਭਾਵਨਾ ਵੱਧਦੀ ਜਾ ਰਹੀ ਹੈ। ਇਸ ਦੇਸ਼ ਦੇ ਕੋਲੋਂ ਲੈਣਾ ਹੈ, ਬਦਲੇ 'ਚ ਕੁਛ ਨਹੀਂ ਦੇਣਾ। ਇਸ ਕੌਮ ਦੇ ਕੋਲੋਂ ਲੈਣਾ ਹੈ, ਇਸ ਪਰਿਵਾਰ ਦੇ ਕੋਲੋਂ ਲੈਣਾ ਹੈ, ਮਿੱਤਰ ਕੋਲੋਂ ਲੈਣਾ ਹੈ, ਪੁੱਤਰ ਕੋਲੋਂ ਲੈਣਾ ਹੈ, ਭਰਾ ਕੋਲ ਲੈਣਾ ਹੈ, ਸਨਮਾਨ ਲੈਣਾ ਹੈ, ਇੱਜ਼ਤ ਲੈਣੀ ਹੈ, ਪ੍ਰਤਿਸ਼ਠਾ ਲੈਣੀ ਹੈ, ਸਭ ਕੁਛ ਲੈਣਾ ਹੈ, ਬਦਲੇ 'ਚ ਕੁਛ ਨਹੀਂ ਦੇਣਾ। ਤੋ ਲੈਣ ਦੀ ਜਿਹੜੀ ਭਾਵਨਾ ਹੈ ਇਹ ਲੋਭ ਨੂੰ ਜਨਮ ਦੇਵੇਗੀ, ਲੋਭ ਪਾਪ ਨੂੰ ਜਨਮ ਦੇਵੇਗਾ, ਔਰ ਪਾਪ ਅਪਰਾਧ ਨੂੰ ਜਨਮ ਦੇਵੇਗਾ। ਸਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਲੱਭ ਪਾਪ ਦੋਏ ਰਾਜਾ ਮੈਂ ਤਾਂ ਕੂੜ ਹੋਆ ਸਿੱਖਦਾ। ਅਜੋਕੇ ਸਮੇਂ ਵਿੱਚ ਮਨੁੱਖ ਦੇ ਸਿੰਘਾਸਣ ਦੇ ਉੱਤੇ ਰਾਜ ਕਰ ਰਿਹਾ ਲੱਭ ਲੋਭ, ਔਰ ਇਸ ਲੋਭ ਦਾ ਵਜ਼ੀਰ ਹੈ ਪਾਪ, ਕਿਉਂਕਿ ਜਿੱਥੇ ਲੋਭ ਹੈ ਉੱਥੇ ਪਾਪ ਹੋਵੇਗਾ, ਹਰ ਹਾਲਤ 'ਚ ਹੋਵੇਗਾ। ਲੋਭੀ ਬੰਦਾ ਪਾਪੀ ਹੋਵੇਗਾ, ਕਿਉਂਕਿ ਲੋਭ ਦੀ ਪੂਰਤੀ ਵਾਸਤੇ ਪਾਪ ਚਾਹੀਦਾ ਤੇ ਪਾਪ ਦੀ ਪੂਰਤੀ ਵਾਸਤੇ ਅਪਰਾਧ ਚਾਹੀਦਾ। ਤੋ ਪਾਪੀ ਅਪਰਾਧੀ ਹੋ ਜਾਏਗਾ, ਠੱਗੀ ਕਰੇਗਾ, ਧੋਖਾ ਕਰੇਗਾ, ਅਨਰਥ ਕਰੇਗਾ, ਇਸ ਤੋਂ ਬਿਨਾਂ ਗੱਲ ਹੀ ਨਹੀਂ ਬਣਦੀ। ਔਰ ਐਸਾ ਲੋਭੀ ਬੰਦਾ ਜੇ ਦਾਨ ਵੀ ਕਰੇਗਾ ਤੇ ਵਪਾਰ ਹੈ, ਐਸਾ ਲੋਭੀ ਬੰਦਾ ਧਰਮ ਮੰਦਰ ਵੀ ਬਣਾਏਗਾ ਤੇ ਵਪਾਰ ਹੈ, ਔਰ ਗੁਸਤਾਖੀ ਮਾਫ, ਐਸਾ ਲੋਭੀ ਬੰਦਾ ਲੰਗਰ ਵੀ ਚਲਾਏਗਾ, ਅਖੰਡ ਪਾਠ ਵੀ ਕਰਾਏਗਾ, ਤਾਂ ਉਹਦੀ ਅੰਦਰ ਦੀ ਭਾਵਨਾ ਵਿੱਚ ਵਪਾਰ ਹੈ, ਹੋਰ ਕੁਛ ਨਹੀਂ। ਲੋਕਾਂ ਨੂੰ ਪਤਾ ਚੱਲੇ, ਇੱਕ ਡੇਰਾਡੂਨ ਵਿੱਚ ਨਾਸਤਿਕ ਬੰਦਾ ਜੋ ਹਰ ਸਾਲ ਮੇਰੇ ਨਾਲ ਬਹਿਸ ਕਰਦਾ ਸੀ ਕੋਈ ਰੱਬ ਨਹੀਂ, ਤੇ ਮੈਨੂੰ ਕਹਿੰਦਾ ਸੀ ਅਜੋਕੀ ਸਦੀ ਵਿੱਚ, ਇਸ 20ਵੀਂ ਸਦੀ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਹੋ ਅੱਜ ਦੇ ਸਮਾਜ ਤੇ ਪੂਰੀਆਂ ਨਹੀਂ ਉਤਰਦੀਆਂ। ਕਹਿਣ ਲੱਗਾ, ਅੱਜ ਤੋਂ 200-400 ਸਾਲ ਪਹਿਲੇ ਕਰਦੇ ਤੇ ਗੱਲ ਸੀ, ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ ਤੇ ਤੁਸੀਂ ਉਹੀ ਪੁਰਾਣੀਆਂ ਗੱਲਾਂ ਲਈ ਫਿਰਦੇ ਹੋ। ਦੁਨੀਆਂ ਨੂੰ ਕੋਈ ਨਵੀਂ ਸੇਧ ਦਿਓ, ਕੋਈ ਨਵੇਂ ਵਿਚਾਰ ਦਿਓ, ਉਹੀ ਪੁਰਾਣੀਆਂ ਗੱਲਾਂ ਘਿਸੀਆਂ ਪਿੱਟੀਆਂ, ਉਹ ਕਿਉਂ ਸੁਣਾਉਂਦੇ? ਦਲੀਲਬਾਜ਼ ਬੜਾ ਸੀ, ਦਲੀਲਾਂ ਉਹ ਬੜੀਆਂ ਦੇਵੇ, ਸਿਲਸਿਲਾ ਬੜਾ। ਰੱਬ ਦੀ ਨੇਤ, ਜਦ ਦੂਸਰੇ ਸਾਲ ਮੈਂ ਗਿਆ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਉਸ ਸਿੰਘ ਦੇ ਘਰ ਅਖੰਡ ਪਾਠ ਰੱਖਿਆ ਹੋਇਆ, ਪਰ ਬੜੀ ਭੀੜ ਹੈ, ਲੰਗਰ ਵੀ ਚੱਲਦਾ ਪਿਆ, ਔਰ ਕੁਛ ਸੰਤ ਮੰਤ ਵੀ ਉਸਨੇ ਪੰਜਾਬ ਤੋਂ ਮੰਗਾਏ ਨੇ, ਬੜਾ ਭਾਰੀ ਇਕੱਠ ਹੈ। ਬੰਦਾ ਬੜਾ ਧਨਾੜ ਤੇ ਬੜਾ ਪ੍ਰਤਿਸ਼ਠਿਤ ਸੀ ਉਸਦੀ, ਬੜੀ ਗੱਲ ਅੰਦਰੋਂ ਨਾਸਤਿਕ, ਗੱਲ ਰਹੀ ਨਹੀਂ ਗਈ। ਜਦੇ ਮੈਂ ਸੁਣਿਆ ਤਾਂ ਸਿੱਧਾ ਮੈਂ ਦੁਕਾਨ ਤੇ ਪਹੁੰਚਿਆ ਉਸਦੀ, ਰਸਤੇ 'ਚ ਪੈਂਦੀ ਸੀ ਮੇਰੇ ਸ਼ਹਿਰ ਜਦ ਮੈਂ ਕਰਨ ਜਾਂਦਾ ਸੀ, ਤਾਂ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ। ਮੈਂ ਕਿਹਾ, ਪੁਰਖਾ ਮੈਂ ਸੁਣਿਆ ਤੇਰੇ ਘਰ ਅਖੰਡ ਪਾਠ ਚੱਲ ਰਿਹਾ। ਕਹਿਣ ਲੱਗੇ, ਹਾਂ। ਤੇ ਮੈਂ ਕਿਹਾ, ਤੂੰ ਤਾਂ ਕਈ ਸਾਲਾਂ ਤੋਂ ਖੱਪ ਪਿਆ ਮਾਰਦਾ ਸੀ, ਮੇਰਾ ਸਿਰ ਖਪਾ ਛੱਡਿਆ ਸੀ, ਰੱਬ ਨਹੀਂ ਹੈ, ਗੁਰੂ ਨਹੀਂ ਹੈ। ਕਹਿੰਦਾ, ਮੈਂ ਤੇ ਹੁਣ ਵੀ ਕਹਿੰਦਾ ਗੁਰੂ ਨਹੀਂ ਹੈ, ਰੱਬ ਨਹੀਂ। ਤੇ ਮੈਂ ਕਿਹਾ, ਫਿਰ ਅਖੰਡ ਪਾਠ ਕਾਹਦਾ ਰਖਾਇਆ? ਕਹਿੰਦਾ, ਗਿਆਨੀ ਜੀ ਇਲੈਕਸ਼ਨ ਨੇੜੇ ਆਏ ਨੇ ਤੇ ਮੈਂ ਖੜਾ ਹੋਣਾ, ਇਸ ਬਹਾਨੇ 'ਚ ਮੇਰਾ ਬੜਾ ਜੋ ਹੈ ਪ੍ਰੋਪੇਗੰਡਾ ਹੋ ਜਾਣਾ, ਬੜੀ ਦੁਨੀਆਂ ਆਉਣੀ ਹੈ, ਤੁਸੀਂ ਕੀ ਜਾਣੋ ਇਸ ਗੱਲ ਨੂੰ? ਉਹਨੇ ਇੰਝ ਕਹਿ ਦਿੱਤਾ, ਹੁਣ ਇਹ ਅਖੰਡ ਪਾਠ ਰਖਾਇਆ ਹੋਇਆ ਕਿਆ ਪੁੰਨ ਹੈ? ਇਹ ਲੰਗਰ ਚਲਾਇਆ ਹੋਇਆ ਕਿਆ ਪੁੰਨ ਹੈ? ਇਹ ਦਾਨ ਕੀਤਾ ਹੋਇਆ ਕਿਆ ਪੁੰਨ ਹੈ? ਵਪਾਰ ਹੈ, ਬਿਲਕੁਲ ਵਪਾਰ ਹੈ। ਕਈ ਬੰਦੇ ਧਰਮ ਨੂੰ ਇਸੇ ਢੰਗ ਨਾਲ ਇਸਤੇਮਾਲ ਕਰਦੇ ਨੇ, ਗੁਰਦੁਆਰੇ ਦਾ ਨਾਂ ਲੈਣਾ ਆਪਣੀ ਹਉਮੈ ਨੂੰ ਪੱਠੇ ਪਾਉਣੇ, ਧਰਮ ਦਾ ਨਾਂ ਲੈਣਾ ਆਪਣੇ ਹੰਕਾਰ ਨੂੰ ਪੱਠੇ ਪਾਉਣੇ, ਦਾਨ ਪੁੰਨ ਦੀ ਗੱਲ ਕਰਨੀ ਵਿੱਚੇ ਲੈਣ ਦੀ ਭਾਵਨਾ, ਤੋ ਵਪਾਰ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਲੈਕਸ਼ਨ ਦੇ ਦਿਨਾਂ 'ਚ ਮੈਂ ਦੇਖਿਆ ਕਮਿਊਨਿਸਟ ਉਹ ਵੀ ਗੁਰਦੁਆਰਿਆਂ 'ਚ ਆਉਣ ਲੱਗ ਪੈਂਦੇ, ਮੰਦਰਾਂ 'ਚ ਆਉਣ ਲੱਗ ਪੈਂਦੇ। ਇਹ ਚਲੋ ਲੋਕਾਂ ਦੇ ਕੋਲ ਹੁਣ ਰੱਬ ਦੇ ਨਾਂ ਦਾ ਹੀ ਵੋਟ ਲੈ ਲਓ, ਉਂਝ ਤਾਂ ਇਹਨੇ ਮਿਲਣਾ ਨਹੀਂ, ਉਂਝ ਤਾਂ ਲੋਕ ਜਿਹੜੇ ਆਸਤਿਕ ਹੋਣਗੇ ਦੇਣਗੇ ਨਹੀਂ, ਚਲੋ ਇੰਝ ਹੀ ਸਹੀ, ਇਹ ਤਾਂ ਵਪਾਰ ਹੈ, ਇਹ ਗੁਰਦੁਆਰੇ ਆਉਣਾ ਵੀ ਧੋਖਾ ਹੈ। ਲੈਣ ਦੀ ਭਾਵਨਾ ਇਤਨੀ ਪ੍ਰਧਾਨ ਹੋਵੇ ਤਾਂ ਫਿਰ ਉੱਥੇ ਪਾਪ ਹੋਵੇਗਾ ਔਰ ਉੱਥੇ ਅਪਰਾਧ ਵੀ ਜਨਮੇਗਾ। ਇਸ ਵਕਤ ਜਿਹੜਾ ਦੌਰ ਚੱਲ ਰਿਹਾ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ 'ਚ, ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋ ਆ ਸਿਕਦਾਰ, ਵੀ ਲੋਭ ਤੇ ਰਾਜਾ ਹੈ ਤੇ ਪਾਪ ਵਜ਼ੀਰ ਹੈ ਤੇ ਜਿਹੜਾ ਝੂਠ ਹੈ ਇਹ ਚੌਧਰੀ ਇਹ ਮੁਖੀਆ ਬਣਿਆ ਹੈ। ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਏ ਤਾਂ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ। ਮੁਰਦਾਰ ਕਹਿੰਦੇ ਨੇ ਹਰਾਮ ਖਾਣਾ, ਮੁਰਦਾਰ ਕਹਿੰਦੇ ਨੇ ਦੂਜੇ ਦੀ ਚੀਜ਼ ਖਾਣੀ, ਤਾਂ ਕੌਣ ਖਾਏਗਾ? ਲੋਭੀ, ਚੀਜ਼ ਇਸਦੀ ਨਹੀਂ ਇਹਨੇ ਖੋਈਏ, ਵਸਤੂ ਇਸਦੀ ਨਹੀਂ ਇਹਨੇ ਖੋਈਏ, ਮੁਰਦਾਰ ਤੇ ਉਹੀ ਖਾਏਗਾ। ਕੂੜ ਬੋਲ ਮੁਰਦਾਰ ਖਾਏ, ਸਾਹਿਬ ਕਹਿੰਦੇ ਨੇ ਮੁਰਦਾਰ ਖਾਣਾ ਹੈ, ਇਹ ਮੁਰਦਾ ਖਾਣਾ ਹੈ। جھوٹ بول کے جھوٹ دے چھرے نال. صاحب گرو نانک دیو جی مہاراج کہندے نے جوں بندہ سویرے اٹھدا ہے تے ایک کتا تے دو کتیاں بھی نال اٹھ پیندیاں. تے پادشاہ نوں کہیے مہاراج اسی تے چنگے بھلے اٹھدے ہاں, نہ کتا تے نہ کتیاں. مہاراج کہندے نہیں, ایک سوان دوے سوانے نال پلکے پونکے صدا دیال کوڑ چھرا مٹھا مردار دھان کروپ رہا کرتار. جوں منک سویرے اٹھدا ہے صاحب کہندے نے ایک لوبھ کتا تے دو آسا ترشنا کتیاں بھی نال اٹھ پیندیاں. انیاں زور دیاں پونکدیاں, مجال ہے بندہ جب جی صاحب دا پاٹ کر لے نہیں کر سکے, وہ پونکدیاں مجال ہے آسا دیوار سن لو, مجال ہے کیرتن سن لو, کیونکہ نرا آپ تھوڑی اٹھا ہے. وہ کتا تے کتیاں بھی نال اٹھ پئی. ایک سوان دوئے سوانی نال پلکے پونکے سدا دیال, سویرے تو ہی پونکن لگ پیندیاں, سارا دن پونکدیاں. ہوں چپ تے کرانا ہے تو صاحب کہندے کس طرح بندہ چپ کراندا ہے انہاں نوں, کوڑ چھرا مٹھا مردار, جھوٹ دے چھرے نال مردار نوں ذبح کردا ہے. جڑا مریا پیا ہے مردہ ہے, جو اس دا حق نہیں اونوں کٹدا ہے, کتے تے کتیاں نوں پاندا ہے, وہ پھر بھی نہیں چپ کردا. جن چر تک مڑ کے سو نہیں جاندا نا رات نوں, پونکدیاں ہی رہندیاں, وہ کتا پونکدا ہی رہندا ہے. پھر جوں سویرے اٹھدا ہے نال کتا اٹھ پیندا ہے, یہ دو کتیاں اٹھ پیندیاں. صاحب کہنے یہ حالت ہے منک کی, کیونکہ جھوٹ اتنے پردھان ہوے گا جتھے پاپ پردھان ہے. جتھے پاپ پردھان ہے اتھے لوگ پردھان ہوے گا, جتھے لوگ پردھان ہے اتھے لین کی بھاونا پردھان ہوے گی. ایسے سماج دے ایسی قوم دے پاپ لازمی ہوے گا جتھے صرف لین کی بھاونا ہے, اور جتھے میں دی بھاونا ہے ہنکار دی بھاونا ہے اتھے ظلم پردھان ہوے گا, اور جتھے کام دی بھاونا ہے اتھے دراچار پردھان ہوے گا. وکھ وکھ یہ سماج دیش تے منک دے یہ اوگن ہے. صاحب کہندے نے اے بندے تو اپنے بنیادی اوگن نو سمجھن دی کوشش کر کے ہی ہے, کام ہے لوبھ ہے یا ہنکار ہے, کرودھ تے موہ کچھ نہیں. میں پھر عرض کر دیا کچھ بھی نہیں ہے. جو ہنکار دی پورتی کرے اس تے موہ آوے گا. جڑا بلے بلے کری جائے واہ واہ کری جائے, توں بہت وڈا ہے, توں بڑا گرمکھ ہے, توں بڑا دانی ہے, توں بڑا گیانی ہے, روز سنمان کری جائے, روز ہنکار نو پٹھے پائی جائے, اس تے موہ آوے گا, پیارا لگے گا. تے جڑا روک کھڑی کر دے ہنکار پورتی دے, اس تے کرودھ آوے گا. جڑا کام پورتی دے سہائک ہو جائے مددگار ہو جائے, اس تے موہ آوے گا. تے جڑا روک کھڑی کر دے اس تے کرودھ آوے گا. جڑا لوگ دی پورتی کر دے اس تے موہ آوے گا. تے جڑا روک کھڑی کر دے اس تے کرودھ آوے گا. اس واسطے دھارمک چنتن کرن والے پرش کہندے نے موہ تے کرودھ کچھ بھی نہیں ہے. یہ تو جس نے پورتی کر دیتی اس سے موہ آ گیا, جس نے روک کھڑی کر دیتی اس سے کرودھ آ گیا. اکساہٹ نال پیدا ہوتے ہیں یہ دونوں, اکساہٹ نال پیدا ہوتے ہیں. تین گن سنسار منکھی دنیا دے گاہے بگاہے اپنا راج سنگھاسن بدلتے رہتے ہیں. یہ تین ہی پارٹیاں نے, بس یہ سمجھ لو منکھ دے من دے تے راج کرن والیاں, کدی کام دا راج, کدی لوبھ دا راج, کدی ہنکار دا راج. جب ہنکار دا راج ہوے گا وہ دیش دوسرے دیش نو نہیں برداشت کرے گا, وہ قوم دوسری قوم نو نہیں برداشت کرے گی, وہ ذات دوسری ذات والے نو نہیں برداشت کرے گا, وہ بندہ دوجے بندے نو نہیں برداشت کرے گا. دوجا برداشت ہی نہیں, دوجا برداشت ہے غلام دی طرح دب کے رہے سر کیوں چکے. اور جب کام پردھان دیش ہوے گا, قوم ہوے گی, ویکتی ہوے گا, اتنے سداچار دی کوئی قیمت نہیں, اتنے پشوا دی طرح زندگی ہوے گی. اور جڑا لوگ پردھان دیش ہوے گا, قوم ہوے گی یا ویکتی ہوے گا, اتنے پاپ لازمی ہوے گا, اتنے پن کی کوئی قیمت نہیں ہوے گی, اتے پن بھی پاپ ہوے گا. صاحب صاحب کہندے نے پاپ پن تے بھئی کہاوت کو نرک کو سرک بچاوت, پاپ پن دو ایک سمان, نج گن پارس تجو گن آن ہے. لوبھی دا پن بھی پاپ ہے اور کی ہے, پاپ پن دو ایک سمان, نج گن پارس تجو گن آن. جس پن نے ہردا پوتر نہیں کیتا وہ پن کوئی پن نہیں, جس پن نے کوئی آتمک ترنگ نہیں پیدا کیتی وہ پن کوئی پن نہیں, جس پن نے ربی کھیڑا نہیں پیدا کیتا وہ پن کوئی پن نہیں. کہ سڈے کیتے پن جے ربی کھیڑا نہیں پیدا کر دے تو کما کرنے انہاں دی بنیاد دے تھلے لوب ہوے گا, لین دی بھاونا ہوے گی, وپار ہوے گا. اس واسطے انہوں نے کوئی کھیڑا نہیں پیدا کیتا, کوئی مستی نہیں پیدا کیتی, کوئی ربی رس نہیں پیدا کیتا. تو وکھ وکھ یہ اوگنا دے راج آتے ہیں گرو نانک کی دشٹی وچ. اجوکا جڑا دور لنگ رہا ہے وہ لب پاک دوئے راجا مہتا, کوڑ ہوا سکدار ਕਾਮ ਨੇ ਵੀ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਰਈਅਤ ਤੇ ਬਿਲਕੁਲ ਅੰਧੀ ਗੁਲਾਮ ਹੋਣ ਨੂੰ ਤਿਆਰ ਰਾਜੇ ਦਾ ਸਿੰਘਾਸਨ ਔਰ ਉਹ ਆਪਣਾ ਪਸਾਰਾ ਕਰੀ ਜਾ ਰਿਹਾ ਤੋ ਲੋਭ ਪ੍ਰਧਾਨ ਜਦ ਕੋਈ ਦੇਸ਼ ਹੋਵੇਗਾ ਉੱਥੇ ਪੁੰਨ ਦੀ ਕੋਈ ਕੀਮਤ ਨਹੀਂ ਪਾਪ ਦੀ ਕੀਮਤ ਹੈ ਔਰ ਜਿੰਨਾ ਜ਼ਿਆਦਾ ਕੋਈ ਪਾਪੀ ਹੋਵੇਗਾ ਉਤਨਾ ਜ਼ਿਆਦਾ ਪੂਜ ਹੋਵੇਗਾ ਉਹਦੀ ਪ੍ਰਤਿਸ਼ਠਾ ਹੋਵੇਗੀ ਉਹਦੀ ਗੱਲ ਹੋਵੇਗੀ ਵੀ ਇਹ ਬੰਦਾ ਤੇ ਬੜਾ ਸਿਆਣਾ ਵੀ ਕਿਤਨਾ ਸਿਆਣਾ ਬੜੀਆਂ ਠੱਗੀਆਂ ਕਰ ਲੈਂਦਾ ਬੜੀਆਂ ਚਤਰਾਈਆਂ ਨੇ ਬੜਾ ਅਨਰਥ ਕਰ ਲੈਂਦਾ ਇਸ ਤਰ੍ਹਾਂ ਦੇ ਬੰਦੇ ਸਿਆਣੇ ਹੋਣਗੇ ਤੇ ਜਿਹੜੇ ਠਗਾ ਜਾਣ ਭੋਲੇ ਹੋਣ ਮੂਰਖ ਨੇ ਇਹ ਕੀ ਕੋਈ ਬੰਦੇ ਉਹਨਾਂ ਦੀ ਕੋਈ ਕੀਮਤ ਨਹੀਂ ਪਰ ਇਤਨੀ ਮੈਂ ਅਰਜ਼ ਕਰਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹ ਠਗਾ ਕੇ ਖੁਸ਼ ਹੁੰਦਾ ਠੱਗ ਕੇ ਨਹੀਂ ਉਹਨੂੰ ਪਤਾ ਹੈ ਠੱਗ ਕੇ ਸਿਵਾਏ ਆਤਮ ਪੀੜਾ ਤੋਂ ਹੋਰ ਪੱਲੇ ਕੁਛ ਨਹੀਂ ਪੈਂਦਾ ਪਰ ਇਹ ਸਭ ਕੁਝ ਚਲੇਗਾ ਜਦ ਹਿਰਦੇ ਦੇ ਸਿੰਘਾਸਣ ਤੇ ਲੋਭ ਬੈਠਾ ਸਾਹਿਬ ਚੰਨ ਅਜੋਕਾ ਜਿਹੜਾ ਸਮਾਜ ਹੈ ਇਸ ਢੰਗ ਦਾ ਚੱਲ ਰਿਹਾ ਔਰ ਹਰ ਮਨੁੱਖ ਆਪਣੇ ਬੁਨਿਆਦੀ ਔਗਣ ਨੂੰ ਸਮਝੇ ਹਰ ਦੇਸ਼ ਕੌਮ ਵਿੱਚ 60% ਜਿਹੜਾ ਔਗਣ ਪ੍ਰਧਾਨ ਹੋਵੇਗਾ ਸਮਾਜ ਦਾ ਢਾਂਚਾ ਵੈਸੇ ਹੀ ਬਣ ਜਾਏਗਾ ਕੌਮ ਦੀ ਰੂਪਰੇਖਾ ਵੈਸੇ ਹੀ ਬਣ ਜਾਏਗੀ ਕਿ ਜਦ ਕੋਈ ਗੁਣ ਪ੍ਰਧਾਨ ਦੇਸ਼ ਹੋਵੇ ਹਿਰਦੇ ਦੀ ਸੇਜਾ ਤੇ ਵਿਵੇਕ ਬੈਠਾ ਹੋਵੇ ਹਿਰਦੇ ਦੀ ਸੇਜਾ ਤੇ ਦਇਆ ਬੈਠੀ ਹੋਵੇ ਹਿਰਦੇ ਦੀ ਸੇਜਾ ਦੇ ਉੱਤੇ ਗਿਆਨ ਬੈਠਾ ਹੋਵੇ ਔਰ 60% ਹਿਰਦਿਆਂ ਦੇ ਉੱਤੇ ਗਿਆਨ ਹੋਵੇ ਕਹਿੰਦੇ ਉਦੋਂ ਸਤਿਯੁਗ ਦਾ ਜਨਮ ਹੁੰਦਾ ਹੈ ਔਰ ਇਹ ਸਾਡੀ ਮੰਗ ਹੈ ਅਸੀਂ ਰੋਜ਼ ਮੰਗ ਕਰਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਹ ਸਾਡੀ ਮੰਗ ਹੈ ਕਿਉਂ ਕਿ ਸਤਾ ਹਮੇਸ਼ਾ ਉਸ ਬੰਦੇ ਕੋਲ ਰਹੀ ਹੈ ਜਿਹਦੇ ਕੋਲ ਸੱਤ ਕੋਈ ਨਹੀਂ ਹਮੇਸ਼ਾ ਸੰਸਾਰ ਵਿੱਚ ਤੇ ਜਿਹਦੇ ਕੋਲ ਸੱਤ ਹੈ ਉਹਦੇ ਕੋਲ ਸਤਾ ਕੋਈ ਨਹੀਂ ਸੱਤ ਸਚਾਈ ਸੱਤ ਧਰਮ ਸੱਤ ਖੇੜਾ ਸੱਤ ਮਸਤੀ ਸੱਤ ਰੱਬੀ ਗੁਣ ਜਿਹਦੇ ਕੋਲ ਸੱਤ ਸੀ ਉਹਦੇ ਕੋਲ ਸਤਾ ਨਹੀਂ ਸੀ ਤਾਕਤ ਨਹੀਂ ਸੀ ਬਾਹਰ ਦੀ ਤੇ ਜਿਹਦੇ ਕੋਲ ਸਤਾ ਸੀ ਉਹਦੇ ਕੋਲ ਸੱਤ ਨਹੀਂ ਸੀ ਤੋ ਸਮਾਜ ਲੰਗੜੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਸਾਰੀ ਦੁਨੀਆਂ ਵਿੱਚ ਲੰਗੜੀ ਜ਼ਿੰਦਗੀ ਜਿਹੜਾ ਸਤਵਾਦੀ ਸੀ ਉਹ ਸਤਾਧਾਰੀ ਨਹੀਂ ਸੀ ਤੇ ਜਿਹੜਾ ਸਤਾਧਾਰੀ ਸੀ ਉਹ ਸਤਵਾਦੀ ਨਹੀਂ ਸੀ ਸਤਾ ਦੇ ਮਿਲਦਿਆਂ ਸਾਰੀਆਂ ਕੁਰੀਤੀਆਂ ਕਰਨ ਦਾ ਮੌਕਾ ਮਿਲ ਜਾਂਦਾ ਤਾਕਤ ਜੋ ਮਿਲ ਗਈ ਸਤਾ ਦੇ ਮਿਲਦਿਆਂ ਹੀ ਬੰਦਾ ਭ੍ਰਸ਼ਟ ਹੋ ਜਾਂਦਾ ਅਗਰ ਕੋਈ ਬੰਦਾ ਤੁਹਾਨੂੰ ਸ਼ਰੀਫ ਦਿਸੇ ਨਾ ਸਮਝ ਲੈਣਾ ਕਮਜ਼ੋਰ ਹੈ ਜੇ ਤਾਕਤ ਕੋਈ ਨਹੀਂ ਦੇਖੋ ਤਾਕਤ ਦੇ ਮਿਲਦਿਆਂ ਹੀ ਪਤਾ ਚੱਲੇਗਾ ਇਹ ਕੀ ਕਰੇਗਾ ਇਹ ਕਿਹੜੇ ਅਨਰਥ ਕਰੇਗਾ ਇਸ ਵਾਸਤੇ ਮੈਨੂੰ ਤੇ ਜਦ ਵੀ ਕੋਈ ਕਹਿਣਾ ਇਹ ਬਹੁਤ ਸ਼ਰੀਫ ਹੈ ਖਿਮਾ ਕਰਨੀ ਪਤਾ ਨਹੀਂ ਹੋ ਸਕਦਾ ਮੈਂ ਗਲਤ ਸੋਚਦਾ ਵਾਂ ਇਕਦਮ ਖਿਆਲ ਆ ਜਾਂਦਾ ਕਮਜ਼ੋਰ ਹੋਵੇਗਾ ਵਿਚਾਰਾ ਔਰ ਕੀ ਹੈ ਕਮਜ਼ੋਰ ਹੋਵੇਗਾ ਕਮਜ਼ੋਰ ਦਾ ਮਤਲਬ ਸ਼ਰਾਫਤ ਹੈ ਔਰ ਕੀ ਹੈ ਤਾਕਤ ਦੇ ਮਿਲਦਿਆਂ ਹੀ ਬੰਦਾ ਬਦਮਾਸ਼ ਹੋ ਜਾਂਦਾ ਤਾਕਤ ਦੇ ਮਿਲਦਿਆਂ ਹੀ ਬੰਦਾ ਪਾਪੀ ਹੋ ਜਾਂਦਾ ਤਾਕਤ ਦੇ ਮਿਲਦਿਆਂ ਹੀ ਬੰਦਾ ਭ੍ਰਸ਼ਟ ਹੋ ਜਾਂਦਾ ਤਾਕਤ ਦੇ ਮਿਲਦਿਆਂ ਹੀ ਬੰਦਾ ਅਨਰਥ ਕਰਨ ਲੱਗ ਪੈਂਦਾ ਤੇ ਤਾਕਤ ਦੇ ਮਿਲਦਿਆਂ ਵੀ ਬੰਦਾ ਅਨਰਥ ਨਾ ਕਰੇ ਤੋ ਸਮਝ ਲਓ ਇਹਦੇ ਕੋਲ ਸਤਾ ਵੀ ਹੈ ਔਰ ਸੱਤ ਵੀ ਹੈ ਇਹ ਰਾਜ ਯੋਗੀ ਹੈ ਇਹਦੇ ਕੋਲ ਅਰਥ ਵੀ ਹੈ ਇਹਦੇ ਕੋਲ ਧਰਮ ਵੀ ਹੈ ਇਸ ਤਰ੍ਹਾਂ ਦੀ ਕਲਪਨਾ ਅਸੀਂ ਕੀਤੀ ਔਰ ਸਾਡੀ ਮੰਗ ਹੈ ਕਿ ਸਤਾ ਕਿਨਾਂ ਦੇ ਕੋਲ ਹੋਵੇ ਖਾਲਸੇ ਕੋਲ ਹੋਵੇ ਇਹ ਇਸ ਤਰ੍ਹਾਂ ਦੀ ਮੰਗ ਸਿਰਫ ਸਿੱਖ ਜਗਤ ਦੇ ਛੋਰ ਕਿਧਰੇ ਵੀ ਨਹੀਂ ਹੈ ਕਿਉਂ ਕਿ ਸਤਾ ਹੋਵੇ ਝੂਠੇ ਬੰਦੇ ਕੋਲ ਤੋ ਯਥਾ ਰਾਜਾ ਤਥਾ ਪਰਜਾ ਉਹਦਾ ਅਸਰ ਹੋਵੇਗਾ ਸਤਾਧਾਰੀਆਂ ਦਾ ਹੀ ਅਸਰ ਹੁੰਦਾ ਚੌਧਰੀਆਂ ਦਾ ਹੀ ਅਸਰ ਹੁੰਦਾ ਔਰ ਕੁਝ ਨਹੀਂ ਮੁਖੀਆਂ ਦਾ ਅਸਰ ਹੁੰਦਾ ਜੋ ਦੇਸ਼ ਦੇ ਮੁਖੀ ਨੇ ਧਰਮ ਦੇ ਮੁਖੀ ਨੇ ਸਮਾਜ ਦੇ ਮੁਖੀ ਨੇ ਉਹਨਾਂ ਮੁਖੀਆਂ ਦਾ ਹੀ ਪ੍ਰਭਾਵ ਪੈਂਦਾ ਸਤਾਧਾਰੀਆਂ ਦਾ ਹੀ ਦੂਸਰੇ ਤੇ ਅਸਰ ਪੈਂਦਾ ਤੋ ਕੋਸ਼ਿਸ਼ ਹੈ ਔਰ ਇਹ ਵਾਕ ਨੇ ਅਸੀਂ ਰੋਜ਼ ਦੌੜਾਉਂਦੇ ਹਾਂ ਸਤਿਗੁਰ ਦੇ ਅੱਗੋਂ ਵੀ ਹੇ ਮੇਰੇ ਪਾਤਸ਼ਾਹ ਜੋ ਖਾਲਿਸ ਹੈ ਜੋ ਸ਼ੁੱਧ ਹੋ ਗਿਆ ਜੋ ਪਵਿੱਤਰ ਹੋ ਗਿਆ ਸਤਾ ਉਹਦੇ ਕੋਲ ਹੋਵੇ ਸਤਵਾਦੀ ਕੋਲ ਸਤਾ ਹੋਵੇ ਕਿ ਜਦ ਸਤਵਾਦੀ ਕੋਲ ਸਤਾ ਹੋਵੇ ਸਤਯੁਗ ਦਾ ਜਨਮ ਹੁੰਦਾ ਹੈ ਸਤਯੁਗ ਮਨੁੱਖੀ ਦੁਨੀਆਂ ਵਿੱਚ ਕਦੀ ਆਇਆ ਨਹੀਂ ਕਿਉਂ ਕਿ ਸਤਾ ਹਮੇਸ਼ਾ ਹੀ ਝੂਠਿਆਂ ਕੋਲ ਰਹੀ ਹੈ ਅਗਰ ਕਿਸੇ ਸਤਾ ਧਾਰੀ ਦੇ ਕੋਲ ਸਤ ਆਇਆ ਵੀ ਹੈ ਤੇ ਕਿਸੇ ਸਤਵਾਦੀ ਕੋਲ ਸਤਾ ਆਈ ਵੀ ਹੈ ਤਾਂ ਥੋੜੇ ਜਿਹੇ ਦਾਇਰੇ ਚ ਜਨਕ ਸੀ ਇੱਕ ਥੋੜੇ ਜਿਹੇ ਦਾਇਰੇ ਦਾ ਰਾਜਾ ਬਾਕੀ ਦੁਨੀਆਂ ਚ ਝੂਠ ਹੀ ਝੂਠ ਮਹਾਰਾਜਾ ਰਣਜੀਤ ਸਿੰਘ ਸੀ ਦੇਸ਼ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਰਾਜਾ ਬਾਕੀ ਦੁਨੀਆਂ ਚ ਝੂਠ ਹੀ ਝੂਠ ਜ਼ਮੀਨ ਬਹੁਤ ਵੱਡੀ ਹੈ ਮਨੁੱਖੀ ਸਮਾਜ ਬਹੁਤ ਵੱਡਾ ਹੈ ਜਿਤਨੇ ਚਿਰ ਤੱਕ ਸਮੁੱਚੀ ਦੁਨੀਆਂ ਦੇ ਸਤਾਧਾਰੀਆਂ ਦੇ ਕੋਲ ਸੱਤ ਨਾ ਹੋਵੇ ਤੇ ਸਤਵਾਦੀਆਂ ਦੇ ਕੋਲ ਸਤਾ ਨਾ ਹੋਵੇ ਕਤਈ ਸਤਯੁਗ ਦਾ ਜਨਮ ਨਹੀਂ ਹੋਵੇਗਾ ਭਜਨੀਕ ਹੈ ਬੰਦਗੀ ਕਰਦਾ ਹੈ ਰੱਬੀ ਰਸ ਹੈ ਸੱਚ ਤੇ ਕੋਲ ਹੈ ਸਤਾ ਕੋਈ ਨਹੀਂ ਇਸ ਵਾਸਤੇ ਤੁਸੀਂ ਕਦੀ ਦੇਖੋਗੇ ਨਾ ਸਾਡੇ ਜਿਹੜੇ ਬੜੇ ਬੜੇ ਸੰਤ ਮਹੰਤ ਵੀ ਨੇ ਉਹ ਦੇਸ਼ ਦੇ ਜਦ ਕੁਰੀਤੀਆਂ ਤੇ ਅਨਰਥ ਹੁੰਦਾ ਕੋਈ ਜ਼ਿਕਰ ਹੀ ਨਹੀਂ ਕਰਦੇ, ਉਹਦੀ ਚਰਚਾ ਹੀ ਨਹੀਂ ਕਰਦੇ, ਕਥਾ ਕਰੀ ਜਾਂਦੇ ਨੇ, ਉਹਨਾਂ ਕੁਰੀਤੀਆਂ ਦਾ ਜ਼ਿਕਰ ਵੀ ਨਹੀਂ ਕਰਦੇ। ਦੇਸ਼ ਦੇ ਵਿੱਚ ਇੱਕ ਦੌਰ ਚੱਲਿਆ ਐਮਰਜੈਂਸੀ ਦਾ, ਉਹ ਲੱਖਾਂ ਬੰਦੇ ਜੇਲ੍ਹ ਵਿੱਚ ਬੇਕਸੂਰ ਵੀ ਸੁੱਟ ਦਿੱਤੇ ਗਏ, ਲੱਖਾਂ ਬੰਦੇ, ਪੰਜਾਬ ਦੇ ਵਿੱਚ ਵੀ ਹਜ਼ਾਰਾਂ ਬੰਦੇ ਪਾ ਦਿੱਤੇ ਗਏ। ਸੋ ਦੇਸ਼ ਦੇ ਵਿੱਚ ਸਭ ਤੋਂ ਵੱਡਾ ਸੰਤ ਸੀ, ਸੰਤ ਵਿਨੋਬਾ। ਉਹਨੇ ਦੇਖਿਆ ਲੋਕੀ ਸਵਾਲ ਕਰਨਗੇ, ਪੁੱਛਣਗੇ, ਪਤਾ ਉਹਨੇ ਕੀ ਕੀਤਾ, ਇੱਧਰ ਐਮਰਜੈਂਸੀ ਲੱਗੀ, ਇੱਧਰ ਦੂਸਰੇ ਦਿਨ ਉਸਨੇ ਮੌਨ ਰੱਖ ਲਿਆ। ਕਹਿੰਦਾ ਮੇਰਾ ਇੱਕ ਸਾਲ ਵਾਸਤੇ ਮੌਨ, ਮੈਂ ਬੋਲਣਾ ਹੀ ਨਹੀਂ, ਬਿਆਨ ਦੇ ਨਾ ਕੋਈ ਪੁੱਛੇ ਨਾ ਦੱਸੇ, ਤੇ ਉਹਨੂੰ ਪਤਾ ਜ਼ਬਾਨ ਖੋਲੀ ਨਹੀਂ ਤੇ ਜੇਲ੍ਹ ਜਾਣਾ ਪੈਣਾ, ਜ਼ਬਾਨ ਖੋਲੀ ਨਹੀਂ ਤੇ ਅਨਰਥ ਹੋ ਜਾਣਾ। ਇਹ ਸੰਤਾਂ ਦਾ ਹਾਲ ਸੀ ਜਿਹੜਾ ਰਾਸ਼ਟਰੀ ਸੰਤ ਹੈ। ਸੱਚ ਤੇ ਹੈ, ਸਤਾ ਕੋਈ ਨਹੀਂ, ਤਾਕਤ ਕੋਈ ਨਹੀਂ, ਅੰਦਰ ਹਿੰਮਤ ਨਹੀਂ, ਤੋ ਮੌਨ ਧਾਰਨ ਕੀਤਾ। ਆਪ ਸੁਣ ਕੇ ਹੈਰਾਨ ਹੋਵੋਗੇ, ਇੱਧਰ ਐਮਰਜੈਂਸੀ ਟੁੱਟੀ, ਇੱਧਰ ਉਸਦਾ ਮੌਨ ਟੁੱਟੇ, ਉਸ ਤੋਂ ਪਹਿਲੇ ਕੋਈ ਨਹੀਂ, ਉਹ ਮੌਨ ਹੀ ਰਿਹਾ, ਆਪਣਾ ਮੌਨ ਵਧਾਈ ਗਿਆ, ਨਾ ਕੋਈ ਸਵਾਲ ਕਰੇ ਨਾ ਜਵਾਬ ਦਿੱਤਾ ਗਿਆ, ਚੁੱਪ ਖਾਮੋਸ਼। ਇੱਥੇ ਹੁਣ ਉਸ ਸੰਤ ਦੀ ਲੋੜ ਸੀ ਜਿਹੜਾ ਕਹਿ ਦੇਵੇ ਸੱਚ ਸੁਣਾਏ ਸੀ, ਸੱਚ ਕੀ ਦੇਦਾ। ਐ ਬਾਬਰ ਜੀ, ਤੇਰੇ ਮੂੰਹ ਤੇ ਮੈਂ ਤੈਨੂੰ ਜਾਬਰ ਨਹੀਂ ਆਖਿਆ, ਤੇ ਜਦ ਤੂੰ ਮਰ ਜਾਏ ਜਾਂ ਮੈਂ ਇੱਕ ਪਾਸੇ ਹੋ ਜਾਵਾਂ, ਮੇਰਾ ਜਾਬਰ ਕਹਿਣਾ ਕੀ ਮੈਨੇ ਰੱਖਦਾ, ਮੈਂ ਤੇਰੇ ਮੂੰਹ ਤੇ ਕਹਿਣਾ ਤੂੰ ਬਾਬਰ ਨਹੀਂ ਤੂੰ ਜਾਬਰ। ਐ ਔਰੰਗਜ਼ੇਬ, ਮੈਂ ਤੇਰੇ ਮੂੰਹ ਤੇ ਕਹਿਣਾ ਹੈ, ਤੂੰ ਰਾਹ ਤਰਕ ਸਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬ ਸਿਦਕੋ ਸਫਾ, ਤੂੰ ਮਕਾਰ ਹੈ, ਧੋਖੇਬਾਜ਼ ਹੈ, ਝੂਠਾ ਹੈ, ਫਰੇਬੀ ਹੈ, ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜ਼ੀ ਬ ਸਿਦਕੋ ਸਫਾ। ਔਰ ਐ ਔਰੰਗਜ਼ੇਬ, ਇਹ ਵੀ ਸੁਣ ਲੈ, ਨਾ ਜ਼ੇਬਤ ਤੁਰਾ ਨਾਮ ਔਰੰਗਜ਼ੇਬ, ਤੇ ਔਰੰਗਜ਼ੇਬ ਨਬਾਇਤ ਫਰੇਬ, ਅਗਰ ਸਤਪੁਰਾ ਬਪੁਰੀ ਕਸਮ, ਮਰਾ ਏਤਬਾਰ ਨਾ ਯਕਜ਼ਰ ਰਲਾ, ਤੂੰ ਇੱਕ ਨਹੀਂ ਹਜ਼ਾਰ ਕਸਮਾਂ ਵੀ ਕੁਰਾਨ ਦੀਆਂ ਖਾ ਲਵੇ, ਕੁਰਾਨ ਸੱਚੀ ਹੋ ਸਕਦੀ, ਤੂੰ ਝੂਠੇ ਦਾ ਝੂਠਾ, ਤੇਰੀ ਕਸਮ ਤੇ ਕੋਈ ਭਰੋਸਾ ਨਹੀਂ, ਤੇਰੀ ਕਸਮ ਤੇ ਕੋਈ ਵਿਸ਼ਵਾਸ ਨਹੀਂ, ਤੂੰ ਝੂਠਾ ਹੈ, ਤੂੰ ਫਰੇਬੀ ਹੈ, ਤੂੰ ਮਕਾਰ ਹੈ। ਔਰ ਇਹ ਵੀ ਸੁਣ ਲੈ, ਤੂੰ ਜ਼ਾਹਿਰ ਕਰਦਾ ਕਿ ਮੈਂ ਤਸਬੀਹ ਫੇਰਦਾ, ਰੋਜ਼ੇ ਰੱਖਦਾ, ਨਮਾਜ਼ ਪੜ੍ਹਦਾ, ਮੈਂ ਤੈਨੂੰ ਭਗਤ ਨਹੀਂ ਮੰਨਦਾ, ਖੁਦਾ ਸ਼ਨਾਸ ਨਹੀਂ ਮੰਨਦਾ, ਤੁਰਾਮਨ ਨਦਾਨਮ ਕਿ ਯਜ਼ਦਾ ਸ਼ਨਾਸ, ਬਰਾਮਦ ਜ਼ਤੋਕਾਰ ਹਾਤਿਲ ਖਰਾਸ਼। ਤੂੰ ਬੜੇ ਲੋਕਾਂ ਨੂੰ ਖਰਾਸ਼ ਪਹੁੰਚਾਈਏ, ਚੋਟ ਪਹੁੰਚਾਈਏ, ਬੜੇ ਬੰਦੇ ਮਾਰੇ, ਬੇਕਸੂਰ ਮਾਰੇ, ਰੱਬ ਨਾਲ ਜੁੜਿਆ ਹੋਇਆ ਮਨੁੱਖ ਖਰਾਸ਼ ਨਹੀਂ ਪਹੁੰਚਾਉਂਦਾ, ਚੋਟ ਨਹੀਂ ਪਹੁੰਚਾਉਂਦਾ, ਇੰਨਾ ਅਨਰਥ ਨਹੀਂ ਕਰਦਾ, ਮੂੰਹ ਤੇ ਕਹਿ ਦਿੱਤਾ। ਇਹ ਨਹੀਂ ਕਿ ਹੁਣ ਮੌਨ ਧਾਰਨ ਕਰ ਲੈਣਾ ਹੈ, ਔਰ ਜਿਹੜੇ ਬੰਦੇ ਮੌਨ ਧਾਰਨ ਕਰ ਲੈਂਦੇ ਨੇ ਸੰਗ ਵਿਨੋਬਾ ਹੀ ਹੋਣਗੇ, ਹੋਰ ਕੁਛ ਨਹੀਂ ਹੈ, ਮੌਨ ਧਾਰਨ ਕਰ ਲੈਂਦੇ, ਅਨਰਥ ਦੇਖਿਆ ਸਾਹਮਣੇ ਚੁੱਪ ਕਰ, ਅਸੀਂ ਕੀ ਲੈਣਾ, ਇਹਦਾ ਮਤਲਬ ਲੈਣਾ ਹੋਵੇ ਤਾਂ ਕੁਛ ਕਰਨਾ, ਉਂਝ ਨਹੀਂ ਕਰਨਾ, ਇਹ ਤੇ ਲੋਭੀਆਂ ਦਾ ਕੰਮ ਹੈ, ਅਸੀਂ ਕੀ ਲੈਣਾ, ਲੋਕੀ ਇੰਝ ਕਹਿ ਦਿੰਦੇ, ਬਈ ਫਲਾਣੀ ਥਾਂ ਤੇ ਅਨਰਥ ਤੇ ਆਉਂਦਾ ਤੂੰ ਵੀ ਕੁਛ ਬੋਲ, ਕਹਿੰਦਾ ਅਸੀਂ ਕੀ ਲੈਣਾ, ਬਈ ਹੱਦ ਹੋ ਗਈ, ਜਦ ਕੋਈ ਲੈਣਾ ਤੇ ਬੋਲਣਾ ਉਂਝ ਨਹੀਂ ਬੋਲਣਾ, ਉਂਝ ਨਹੀਂ ਕੁਛ ਕਹਿਣਾ। ਤੂੰ ਨਿਰੀ ਵਪਾਰੀ ਇਹ ਜ਼ਿਹਨੀਅਤ ਸਤਾ ਦੇ ਮਿਲਦੇ ਆ ਜੀ, ਮਨੁੱਖ ਦਾ ਪਤਾ ਚੱਲਦਾ ਕਿ ਕਿਤਨਾ ਭ੍ਰਸ਼ਟ ਹੋ ਜਾਂਦਾ। ਇਸ ਵਾਸਤੇ ਸਾਡੀ ਇਹ ਰੋਜ਼ ਦੀ ਮੰਗ ਹੈ, ਐ ਗੁਰੂ, ਇਹ ਅਕਾਲ ਪੁਰਖ ਜਿਹੜਾ ਸਤਵਾਦੀ ਹੈ, ਸਤਾ ਉਹਦੇ ਕੋਲ ਹੋਵੇ, ਤੇ ਜਿਸ ਦੇ ਕੋਲ ਸਤਾ ਹੈ ਉਹ ਸਤਵਾਦੀ ਹੋਵੇ, ਤਾਂ ਕਿ ਦੁਨੀਆਂ ਦੇ ਸਤਜੁਗ ਆਵੇ, ਗੁਣ ਪ੍ਰਧਾਨ ਦੇਸ਼ ਹੋਵੇ, ਗੁਣ ਪ੍ਰਧਾਨ ਕੌਮ ਹੋਵੇ, ਗੁਣ ਪ੍ਰਧਾਨ ਵਿਅਕਤੀ ਹੋਵੇ, ਤਾਂ ਕਿ ਸਾਰੇ ਆਰਾਮ ਨਾਲ ਰਹਿ ਸਕਣ, ਤੇ ਸਾਰਿਆਂ ਦਾ ਭਲਾ ਹੋਵੇ, ਤੇ ਸਾਰੇ ਇੱਕ ਦੂਜੇ ਪਾਸੇ ਸੋਚਣ। ਇਹ ਗੁਰਮਤ ਦੇ ਹਿਤੈਸ਼ੀਆਂ ਦੀ ਮੰਗ ਹੈ, ਗੁਰੂ ਘਰ ਵਿੱਚ ਮੰਗ ਹੈ, ਰੋਜ਼ ਦੁਹਰਾਈ ਜਾਂਦੀ ਹੈ, ਔਰ ਆਪਣੇ ਘਰ ਤੋਂ ਇਹ ਸ਼ੁਰੂ ਕਰੀਏ, ਆਪਣੇ ਆਪ ਤੋਂ ਹੀ ਸ਼ੁਰੂ ਕਰੀਏ, ਤੇ ਸਹਿਜੇ ਸਹਿਜੇ ਅਸੀਂ ਸਮੁੱਚੀ ਦੁਨੀਆਂ ਦੇ ਵਿੱਚ ਸਤਜੁਗ ਲਿਆਉਣ ਦੇ ਬਾਇਸ ਬਣ ਸਕਦੇ ਹਾਂ, ਔਰ ਇਹ ਸਨਮਾਨ ਸਾਨੂੰ ਮਿਲ ਸਕਦਾ ਹੈ। ਫਿਰ ਮੈਂ ਅਰਜ਼ ਕਰਦੇ ਹਾਂ, ਹਰ ਮਨੁੱਖ ਦੀ ਬੁਨਿਆਦੀ ਕਮਜ਼ੋਰੀ ਵੱਖ ਵੱਖ ਹੈ, ਉਹਨੂੰ ਸਮਝ ਕੇ ਚੱਲਣਾ ਹੈ ਕਿ ਬੁਨਿਆਦੀ ਕਮਜ਼ੋਰੀ ਕੀ ਹੈ, ਔਰ ਉਸ ਕਮਜ਼ੋਰੀ ਦਾ ਸਹੀ ਢੰਗ ਦੇ ਨਾਲ ਇਲਾਜ ਕਰਨਾ ਹੈ, ਉਹਨੂੰ ਸਮਝਣਾ ਹੈ, ਉਸਨੂੰ ਵੇਖਣਾ ਹੈ। ਉਸ ਕਮਜ਼ੋਰੀ ਨੂੰ ਵੇਖਦਿਆਂ ਹੀ ਉਹ ਕਮਜ਼ੋਰੀ ਸਹਿਜੇ ਸਹਿਜੇ ਮਿਟਣ ਲੱਗ ਪੈਂਦੀ ਹੈ। ਸਤਿਗੁਰਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰਨ, ਸਾਹਿਬਾਂ ਦੇ ਇਸ ਪੰਕਤੀ ਤੋਂ ਲੈ ਕੇ ਜਿਹੜੀਆਂ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ, ਲੱਭ ਪਾਓ ਦੋਏ ਰਾਜਾ ਮਹਿਤਾ, ਇਸ ਵਕਤ ਮਨੁੱਖੀ ਹਿਰਦਿਆਂ ਦੀ ਸੇਜਾ ਦੇ ਉੱਤੇ ਲੋਭ ਦਾ ਰਾਜ ਹੈ, ਕਿਸੇ ਵਕਤ ਕਾਮ ਦਾ ਰਿਹਾ, ਕਿਸੇ ਵਕਤ ਹੰਕਾਰ ਦਾ ਰਿਹਾ, ਅਜੋਕੇ ਸਮੇਂ ਚ ਲੋਭ ਹੈ। ਕਿਸੇ ਵਕਤ ਬੰਦਾ ਹੰਕਾਰ ਦੀ ਖਾਤਰ ਸਭ ਕੁਝ ਤਬਾਹ ਕਰ ਦਿੰਦਾ ਸੀ, ਕਿਸੇ ਵਕਤ ਬੰਦਾ ਕਾਮ ਦੀ ਖਾਤਰ ਸਭ ਸਦਾਚਾਰ ਦੀਆਂ ਲਕੀਰਾਂ ਉਲੰਘ ਜਾਂਦਾ ਸੀ, ਅੱਜ ਬੰਦਾ ਲੋਭ ਦੀ ਖਾਤਰ ਸਭ ਇਮਾਨ ਧਰਮ ਵੇਚਣ ਨੂੰ ਤਿਆਰ, ਖਤਮ ਕਰਨ ਨੂੰ ਤਿਆਰ, ਲੋਭ ਦੀ ਪੂਰਤੀ ਹੋਣੀ ਚਾਹੀਦੀ। ਇਹ ਵੱਖ ਵੱਖ ਕਮਜ਼ੋਰੀਆਂ ਨੇ, ਵੱਖ ਵੱਖ ਹਿਰਦੇ ਦੀ ਸੇਜਾ ਉੱਤੇ ਰਾਜ ਕਰਨ ਵਾਲੇ ਜਿਹੜੇ ਰਾਜੇ ਨੇ ਉਹ ਬਦਲਦੇ ਪਏ ਨੇ, ਔਰ ਹਿਰਦੇ ਦੀ ਸੇਜਾ ਤੇ ਜਦ ਦਇਆ ਬੈਠਦੀ ਹੈ, ਖਿਮਾ ਬੈਠਦੀ ਹੈ, ਸਤ ਸੰਤੋਖ ਬੈਠ ਜਾਂਦੇ ਨੇ, ਨਿਰਵੈਰਤਾ ਬੈਠ ਜਾਂਦੀ ਹੈ, ਵਿਵੇਕ ਬੈਠ ਜਾਂਦਾ ਹੈ, ਤੋ ਅੰਦਰ ਦਾ ਸਾਰਾ ਰਾਜ ਦਾ ਢਾਂਚਾ ਬਦਲ ਜਾਂਦਾ ਹੈ, ਰਾਜੇ ਦੇ ਬਦਲਦਿਆਂ ਕਾਨੂੰਨ ਬਦਲ ਜਾਂਦੇ ਨੇ, ਰਾਜੇ ਦੇ ਬਦਲਦਿਆਂ ਲਾਜ਼ਮੀ ਕੁਛ ਨਾ ਕੁਛ ਕ੍ਰਾਂਤੀ ਆਉਂਦੀ ਹੈ, ਤਬਦੀਲੀ ਆਉਂਦੀ ਹੈ। ਜਿਸ ਵਕਤ ਗੁਣ ਪ੍ਰਧਾਨ ਕੋਈ ਵਿਅਕਤੀ ਹੁੰਦਾ ਹੈ ਜਾਂ ਸਮਾਜ ਤੇ ਦੇਸ਼ ਹੁੰਦਾ ਹੈ, ਸਾਰਾ ਢਾਂਚਾ ਬਦਲ ਜਾਂਦਾ ਹੈ। ਮੇਰੇ ਪਾਤਸ਼ਾਹ ਰਹਿਮਤ ਕਰਨ, ਤੁਹਾਡੇ ਸਾਰਿਆਂ ਦੇ ਹਿਰਦਿਆਂ ਦੇ ਉੱਤੇ ਗੁਣ ਰਾਜ ਕਰਨ, ਤਾਂ ਕਿ ਐਸਾ ਸਮਾਜ ਬਣ ਸਕੇ, ਐਸਾ ਸਾਡਾ ਮਾਹੌਲ ਬਣ ਸਕੇ ਕਿ ਸਾਨੂੰ ਵੇਖਦਿਆਂ ਹੀ ਲੋਕੀ ਕਹਿਣੇ ਤੇ ਕੋਈ ਸਤਜੁਗੀ ਜੀਵ ਬੈਠੇ ਨੇ, ਇਹ ਤੇ ਕੋਈ ਸਤਜੁਗੀ ਬੰਦੇ ਨੇ, ਇਹ ਤੇ ਇਸ ਮਾਹੌਲ ਤੋਂ ਉੱਚੇ, ਇਹ ਤੇ ਕੋਈ ਗੁਣ ਪ੍ਰਧਾਨ ਕੌਮ ਹੈ, ਇਹ ਤੇ ਕੋਈ ਗੁਣ ਪ੍ਰਧਾਨ ਸਮਾਜ ਹੈ, ਇਹ ਤੇ ਕੋਈ ਗੁਣ ਪ੍ਰਧਾਨ ਵਿਅਕਤੀ ਹੈ। ਇਤਨੇ ਬਚਨਾਂ ਨੂੰ ਪ੍ਰਵਾਨ ਕਰਨਾ, ਤੁਹਾਡਾ ਹਾਰਦਿਕ ਤੌਰ ਤੇ ਧੰਨਵਾਦ। ਲਗਾਤਾਰ ਇਤਨੇ ਦਿਨ ਤੁਸੀਂ ਟਿਕਾਓ ਨਾਲ ਸਰਵਣ ਕਰਦੇ ਰਹੇ, ਤੇ ਤੁਹਾਡੇ ਟਿਕਾਓ ਦਾ ਸਦਕਾ ਹੀ ਮੈਂ ਬੋਲ ਕੇ ਸੁਣਾਉਂਦਾ ਰਿਹਾ, ਤੇ 15 ਮਿੰਟ ਬੋਲਣਾ ਵੀ ਬੜੀ ਔਖੀ ਗੱਲ ਹੈ। ਤੁਸੀਂ ਟਿਕ ਕੇ ਸੁਣਦੇ ਰਹੋ ਤੇ ਤੁਹਾਡੀ ਇਕਾਗਰਤਾ ਹੀ ਮੈਨੂੰ ਸ਼ਕਤੀ ਦਿੰਦੀ ਰਹੀ ਹੈ ਤੇ ਇਤਨੀਆਂ ਕੁਛ ਮੈਂ ਗੱਲਾਂ ਤੁਹਾਡੇ ਸਾਹਮਣੇ ਰੱਖ ਸਕਿਆ। ਇੱਕ ਪਾਠੀ ਦੀ ਤਰ੍ਹਾਂ ਗੁਰਬਾਣੀ ਦੇ ਕੁਛ ਅਰਥ ਕੀਤੇ ਨੇ ਤੇ ਪੜ੍ਹ ਕੇ ਤੁਹਾਨੂੰ ਸੁਣਾਈ ਹੈ। ਕਿਸੇ ਕਿਸੇ ਥਾਂ ਮੇਰੇ ਅਰਥ ਗੁਰਮਤਿ ਦੀ ਕਸੌਟੀ ਤੇ ਪੂਰੇ ਨਾ ਉਤਰੇ ਹੋਣ, ਮੇਰੇ ਬੋਲ ਇਨਸਾਨੀਅਤ ਧਰਮ ਤੇ ਸਮਾਜ ਦੀ ਕਸੌਟੀ ਤੇ ਪੂਰੇ ਨਾ ਉਤਰੇ ਹੋਣ, ਉਹਨਾਂ ਬੋਲਾਂ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ। ਤੇ ਜਦ ਕੋਈ ਮੂਰਖ ਆਪਣੀ ਮੂਰਖਤਾ ਤੇ ਕਮਜ਼ੋਰੀ ਵਾਸਤੇ ਖਿਮਾ ਮੰਗ ਲਵੇ, ਹਰ ਸਿਆਣੇ ਦਾ ਫਰਜ਼ ਹੋ ਜਾਂਦਾ ਉਸ ਨੂੰ ਖਿਮਾ ਕਰ ਦੇਣਾ। ਹਰ ਉਹ ਵਚਨ ਜੋ ਸੱਚਾਈ ਤੇ ਪੂਰਾ ਨਾ ਉਤਰਿਆ ਹੋਵੇ ਉਸ ਵਾਸਤੇ ਖਿਮਾ ਦਾ ਜਾਚਕਾਂ, ਪਰ ਕੋਈ ਐਸਾ ਵਚਨ ਜੋ ਸੱਚਾਈ ਤੇ ਵੀ ਪੂਰਾ ਉਤਰਿਆ ਤੇ ਫਿਰ ਵੀ ਕਿਸੇ ਦਾ ਹਿਰਦਾ ਦੁਖਿਆ ਹੈ, ਮੈਂ ਉਸ ਵਾਸਤੇ ਖਿਮਾ ਨਹੀਂ ਮੰਗਦਾ, ਉਸ ਵਾਸਤੇ ਕੋਈ ਖਿਮਾ ਦੀ ਯਾਚਨਾ ਨਹੀਂ, ਕਿਉਂਕਿ ਫਿਰ ਸੱਚ ਦੀ ਤੋਹੀਨ ਹੋਵੇਗੀ, ਉਹ ਗੁਰਬਾਣੀ ਦੀ ਤੋਹੀਨ ਹੋਵੇਗੀ। ਗੁਰਬਾਣੀ ਸੁਣ ਕੇ ਅਗਰ ਕਿਸੇ ਦੇ ਹਿਰਦੇ ਦੁਖੇ ਨੇ, ਗੁਰਬਾਣੀ ਦੇ ਅਰਥ ਕਰਕੇ ਅਗਰ ਕਿਸੇ ਦੇ ਹਿਰਦੇ ਦੁਖੇ ਨੇ, ਉਸ ਵਾਸਤੇ ਖਿਮਾ ਦੀ ਯਾਚਨਾ ਨਹੀਂ, ਕਿਉਂਕਿ ਗੁਰਬਾਣੀ ਦੀ ਤੋਹੀਨ ਹੁੰਦੀ ਹੈ। ਕੋਈ ਐਸਾ ਮੇਰਾ ਬੋਲ ਜੋ ਅਚਨ ਚੇਤ ਮੇਰੀ ਜ਼ਬਾਨ ਤੋਂ ਨਿਕਲਿਆ, ਜੋ ਧਰਮ ਸੱਚਾਈ ਇਨਸਾਨੀਅਤ ਦੀ ਕਸੌਟੀ ਤੇ ਪੂਰਾ ਨਾ ਉਤਰਿਆ ਹੋਵੇ, ਉਸ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ, ਔਰ ਉਮੀਦ ਹੈ ਉਹਨਾਂ ਬੋਲਾਂ ਵਾਸਤੇ ਤੁਸੀਂ ਖਿਮਾ ਕਰ ਦਿਓਗੇ। ਸਾਰਿਆਂ ਦਾ ਤੇ ਮੁਖੀ ਸੱਜਣਾ ਦਾ ਫਿਰ ਹਾਰਦਿਕ ਤੌਰ ਤੇ ਧੰਨਵਾਦ। ਸਤਿਗੁਰਦੇਵ ਜੀ ਮਹਾਰਾਜ ਫਿਰ ਨਦੀ ਨਾਓ ਸੰਜੋਗੀ ਮੇਲਾ ਕਰਾਨ, ਗਜ ਵਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।